ਜਾਹ ਰਾਜ ਹੂਰ ਸਰਬ ਕਲਾ ਭਰਪੂਰ ਦਸਾਂ ਹੀ ਗੁਰਾਂ ਦੀ ਪ੍ਰਗਟ ਦੇਹ ਪ੍ਰਗਟ ਸਰੂਪ ਨਿਰਗੁਣ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਔਰ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਪਾਠ ਸਰਵਣ ਕਰਕੇ ਆਪਣੇ ਸਵਾਸਾਂ ਨੂੰ ਆਪਣੇ ਦਿੱਤੇ ਹੋਏ ਇਹ ਮਨੁੱਖਾ ਜੀਵਨ ਦੇ ਸਮੇਂ ਨੂੰ ਹਰ ਸੰਗਤ ਜੀ ਸਫਲਿਆਂ ਬਣਾਇਆ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਵੱਡਿਆਂ ਭਾਗਾਂ ਵਾਲੇ ਗੁਰਮੁਖਾਂ ਦੇ ਤਾਈ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਤੋ ਆਓ ਸਾਧ ਸੰਗਤ ਜੀ, ਜੋ ਹੁਣ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਉਹ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਦਾ ਕਥਾ ਦਾ ਸਮਾਂ ਹੋ ਚੁੱਕਾ ਹੈ। ਕੁਝ ਸਮੇਂ ਵਾਸਤੇ ਸਾਰੀਆਂ ਸੰਗਤਾਂ ਆਪੋ ਆਪਣੇ ਮਨ ਬਿਰਤਿਆਂ ਦੇ ਤਾਈ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਨਾਲ ਜੋੜ ਕਰਕੇ ਮਹਾਰਾਜ ਜੀ ਦਾ ਜੋ ਪਾਵਨ ਪਵਿੱਤਰ ਇਤਿਹਾਸ ਹੈ ਜਿਸ ਦੇ ਤਾਈ ਸੁਣਨੇ ਕਰਕੇ ਸੁਣ ਹਰ ਕਥਾ ਉਤਾਰੀ ਮੈਲ, ਜਨਮਾਂ ਜਨਮਾਂ ਦੀ ਜਿਹੜੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਮਲ ਲੱਗੀ ਇਸ ਮਨ ਕਹੋ, ਇਸ ਮਨ ਕਹੋ ਮੈਨੇ ਨੂੰ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਪਾਪਾਂ ਦੀ, ਉਹ ਸਾਧ ਸੰਗਤ ਜੀ ਗੁਰੂ ਕੀ ਕਥਾ ਸੁਣਨੇ ਕਰਕੇ, ਗੁਰੂ ਕਾ ਕੀਰਤਨ ਸੁਣਨੇ ਕਰਕੇ, ਸੰਗਤ ਵਿਚ ਆਉਣੇ ਕਰਕੇ, ਵਾਹਿਗੁਰੂ ਜੀ ਦੀ ਕੀਰਤੀ ਸੁਣਨੇ ਕਰਕੇ ਸਾਧ ਸੰਗਤ ਜੀ ਉਹ ਮੈਲ ਲੱਥ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਤੇ ਸਾਰਿਆਂ। ਆਓ ਸਤਿਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਜੋ ਜੀਵਨ ਕੌਤਕਾਂ ਦੀ ਕਥਾ ਹੈ ਤੋ ਉਸ ਦੇ ਤਾਈ ਸਰਵਣ ਕਰੀਏ ਜੀ। ਕੱਲ ਦੇ ਦੀਵਾਨ ਦੇ ਅੰਦਰ ਸਾਧ ਸੰਗਤ ਜੀ ਆਪ ਜੀ ਨੇ ਜੋ ਪ੍ਰਸੰਗ ਦੀ ਵਿਚਾਰ ਸਰਵਣ ਕੀਤੀ ਸੀ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ, ਬਾਬਾ ਬਾਲਾ ਜੀ ਔਰ ਇਸੇ ਤਰ੍ਹਾਂ ਬਾਬਾ ਮਰਦਾਨਾ ਜੀ ਦੇ ਸਮੇਤ ਸਤਿਗੁਰੂ ਪਾਤਸ਼ਾਹ ਜੀ ਇੱਕ ਨਗਰ ਵਿਚ ਗਏ ਨੇ, ਇੱਕ ਇਲਾਕੇ ਦੇ ਅੰਦਰ ਗਏ ਨੇ। ਉਸ ਨਗਰ ਤੋਂ ਬਾਹਰ ਸਤਿਗੁਰੂ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ। ਕਵੀ ਜੀ ਨੇ ਇਹ ਹਵਾਲਾ ਨਹੀਂ ਦਿੱਤਾ ਕਿ ਕਿਹੜਾ ਇਲਾਕਾ ਹੈ ਤੇ ਕਿਹੜਾ ਨਗਰ ਹੈ। ਇਸ ਵਾਸਤੇ ਕਹਿੰਦੇ ਉਸ ਨਗਰ ਤੋਂ ਬਾਹਰ ਜਾ ਕਰਕੇ ਮਹਾਰਾਜ ਜੀ ਨੇ ਪੜਾਅ ਕੀਤਾ ਅਥਵਾ ਡੇਰਾ ਕੀਤਾ ਔਰ ਸਾਧ ਸੰਗਤ ਜੀ ਉਸ ਦੇ ਜੋ ਪਾਸ ਨਗਰ ਸੀ, ਮਹਾਰਾਜ ਨਗਰ ਤੋਂ ਕੁਝ ਥੋੜਾ ਜਿਹਾ ਬਾਹਰ ਬੈਠੇ ਸਨ ਇੱਕ ਦਰਖਤ ਥੱਲੇ। ਨਗਰ ਦੇ ਲੋਕਾਂ ਨੇ ਜਾਣਿਆ ਕਿ ਕੋਈ ਸਾਧੂ ਆਏ ਨੇ, ਸੰਤ ਆਏ ਨੇ ਸਾਡੇ ਇਲਾਕੇ ਵਿਚ ਨਗਰ ਵਿਚ। ਉਹਨਾਂ ਨੇ ਬੜੇ ਪਿਆਰ ਨਾਲ ਸਾਧੂਆਂ ਦੀ ਸੇਵਾ ਕੀਤੀ, ਭਾਵ ਸਤਿਗੁਰੂ ਜੀ ਦੀ ਸੇਵਾ ਕੀਤੀ ਔਰ ਬੜੀਆਂ ਭੇਟਾਵਾਂ ਚੜਾਈਆਂ, ਹੋਰ ਛਕਣ ਵਾਸਤੇ ਬਸਤਰ, ਛਕਣ ਵਾਸਤੇ ਭੋਜਨ ਔਰ ਅਨੇਕ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰਕੇ ਮਹਾਰਾਜ ਜੀ ਦੀ ਪ੍ਰਸੰਨਤਾ ਲਈ, ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ। ਔਰ ਸਾਧ ਸੰਗਤ ਜੀ ਐਵੇਂ ਸਤਿਗੁਰੂ ਜੀ ਕਿੰਨੇ ਕੁ ਦਿਨ ਉੱਥੇ ਰਹੇ। ਕੁਝ ਦਿਨਾਂ ਬਾਅਦ ਉਹ ਜਿਹੜੇ ਨਗਰ ਦੇ ਲੋਕ ਸਨ ਉਹਨਾਂ ਨੇ ਸਾਧ ਸੰਗਤ ਜੀ ਸਾਰੀ ਤਿਆਰੀ ਕੀਤੀ ਜਾਣ ਦੀ ਉਸ ਨਗਰ ਦੇ ਵਿੱਚੋਂ। ਸਾਰਾ ਆਪਣਾ ਘਰਾਂ ਦਾ ਸਾਜੋ ਸਮਾਨ ਬਲਦਾਂ ਵਾਲੇ ਗੱਡਿਆਂ ਦੇ ਉੱਪਰ ਲੱਦ ਲਿਆ, ਪਰਿਵਾਰਾਂ ਸਮੇਤ ਜਾਣ ਲਈ ਤਿਆਰ ਹੋ ਗਏ। ਸਤਿਗੁਰੂ ਜੀ ਨੂੰ ਪਤਾ ਲੱਗਾ, ਕਹਿਣ ਲੱਗੇ ਭਾਈ ਕਿੱਥੇ ਚੱਲੇ ਹੋ? ਕਹਿਣ ਲੱਗੇ ਮਹਾਰਾਜ ਜੀ ਸਾਲ ਵਿੱਚ ਜਿਹੜਾ ਛੇਵਾਂ ਮਹੀਨਾ ਆਉਂਦਾ ਹੈ ਉਹ ਛੇਵੇਂ ਮਹੀਨੇ ਦੇ ਇੱਕ ਦਿਨ ਸਾਡੇ ਨਗਰ ਨੂੰ ਅੱਗ ਲੱਗ ਜਾਂਦੀ ਹੈ, ਸਾਡਾ ਨਗਰ ਸੜ ਕਰਕੇ ਸਵਾਹ ਹੋ ਜਾਂਦਾ ਹੈ, ਰਾਖ ਬਣ ਜਾਂਦਾ ਹੈ ਔਰ ਪਾਤਸ਼ਾਹ ਸਤਿਗੁਰੂ ਜੀ ਇਸ ਦੁੱਖ ਦੇ ਮਾਰੇ ਨੂੰ ਨਗਰ ਨੂੰ ਛੱਡ ਕੇ ਆਪਣਾ ਸਮਾਨ ਲੈ ਕਰਕੇ ਕਿਤੇ ਚੱਲੇ ਹਾਂ, ਜਦੋਂ ਇਹ ਛੇਵਾਂ ਮਹੀਨਾ ਬਤੀਤ ਹੋ ਜਾਵੇਗਾ ਫਿਰ ਆਣ ਕਰਕੇ ਰਵਾਂ। ਮਹਾਰਾਜ ਜੀ ਨੇ ਐਸੀ ਬੇਨਤੀ ਸੁਣ ਕਰਕੇ ਪਾਤਸ਼ਾਹ ਸਤਿਗੁਰੂ ਜੀ ਕਹਿਣ ਲੱਗੇ ਕਿ ਤੁਹਾਨੂੰ ਐਸਾ ਦੁੱਖ ਜਿਹੜਾ ਹੈ ਨਹੀਂ ਹੋਵੇਗਾ, ਤੁਸੀਂ ਸਾਡਾ ਬਚਨ ਮੰਨੋ ਔਰ ਜਿਹੜਾ ਵਾਹਿਗੁਰੂ ਦਾ ਸੱਚਾ ਨਾਮ ਹੈ ਵਾਹਿਗੁਰੂ ਮੰਤਰ ਉਸ ਨੂੰ ਸਿਮਰਨਾ ਕਰੋ ਔਰ ਜਾਓ ਆਪਣਾ ਸਮਾਨ ਘਰਾਂ ਵਿਚ ਹੀ ਟਿਕਾਉਣਾ ਕਰੋ, ਕਿਤੇ ਨਾ ਜਾਓ। ਸਾਧ ਸੰਗਤ ਜੀ ਇਹਨਾਂ ਘਰਾਂ ਵਿਚ ਸਮਾਨ ਟਿਕਾ ਕਰਕੇ ਫਿਰ ਵੀ ਸਾਰੇ ਇਹ ਜਿਹੜੇ ਨਗਰ ਦੇ ਲੋਕ ਸਨ ਬੜੇ ਡਰਦੇ ਸੀ, ਉਹ ਡਰਦੇ ਮਾਰੇ ਸਾਰਾ ਸਮਾਨ ਘਰੀ ਰੱਖ ਕਰਕੇ ਮਹਾਰਾਜ ਜੀ ਜਿੱਥੇ ਬੈਠੇ ਹੋਏ ਸਨ ਉੱਥੇ ਸਤਿਗੁਰਾਂ ਦੇ ਪਾਸ ਆ ਗਏ ਔਰ ਸਾਧ ਸੰਗਤ ਜੀ ਪਾਸ ਬੈਠ ਕਰਕੇ ਮਹਾਰਾਜ ਜੀ ਦੇ ਬਚਨ ਸੁਣ ਰਹੇ ਸਨ ਔਰ ਆਹ ਬੇਨਤੀਆਂ ਕਰ ਰਹੇ ਸਨ। ਇੰਨੇ ਨੂੰ ਸਾਧ ਸੰਗਤ ਜੀ ਇੱਕ ਬਹੁਤ ਵੱਡੇ ਸਰੀਰ ਵਾਲਾ ਦੈਂਤ ਆਇਆ, ਜਿਸ ਦਾ ਕਵੀ ਜੀ ਕਹਿੰਦੇ ਕਿ ਸਿਰ ਜਿਹੜਾ ਸੀ ਉਹ ਆਕਾਸ਼ ਨੂੰ ਛੂੰਹਦਾ ਸੀ ਔਰ ਜਿਹੜੇ ਉਸਦੇ ਪੈਰ ਸਨ ਪਤਾਲ ਦੇ ਅੰਦਰ ਜਾਣਨਾ ਕਰੋ, ਏਡੇ ਵੱਡੇ ਆਕਾਰ ਵਾਲਾ ਔਰ ਬੜੇ ਭਿਆਨਕ ਰੂਪ ਵਾਲਾ ਸਾਧ ਸੰਗਤ ਜੀ ਉਹ ਜਦੋਂ ਆਇਆ ਤਦ ਇੱਕ ਦੈਤ ਰੂਪ ਬਿਕਰਾਰਾ ਆਵਤ ਨਰ ਨਾਰੀਨ ਨਿਹਾਰਾ, ਜਿਹੜੇ ਇਸਤਰੀਆਂ ਤੇ ਪੁਰਸ਼ ਉਸ ਨਗਰ ਦੇ ਸਤਿਗੁਰੂ ਜੀ ਦੇ ਪਾਸ ਬੈਠੇ ਹੋਏ ਸਨ ਉਹਨਾਂ ਨੇ ਐਸਾ ਭਿਆਨਕ ਜਦੋਂ ਦੈਤ ਦੇਖਿਆ ਔਰ ਸਾਰੇ ਕਹਿਣ ਲੱਗੇ ਕਿ ਅੱਗੇ ਤੇ ਇੱਥੋਂ ਨਗਰ ਛੱਡ ਕਰਕੇ ਚੱਲ ਜਾਂਦੇ ਆ ਤੇ ਬਚ ਜਾਂਦੇ ਸਾਂ, ਹੁਣ ਨਹੀਂ ਬਚਾਂਗੇ, ਹੁਣ ਮਰ ਜਾਵਾਂਗੇ। ਤਾਂ ਸੰਗੇ ਜੀ ਉਹ ਜਿਹੜਾ ਦੈਂਤ ਸੀ, ਦਾਰਨ ਦੀਰਘ ਦਾਂਤ ਖਲ ਓਸਟ ਚਾਬਤ ਜੀਹ ਹਾਥ ਬਿਖਾ ਜਵਲਤੀ ਅਗਨ ਨਰਦੁਖ ਦਾਨੀ ਦੀਹ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਹ ਬੜੇ ਭਿਆਨਕ ਰੂਪ ਵਾਲਾ ਦੈਂਤ ਆਪਣੇ ਬੁੱਲਾਂ ਤੇ ਜੀਭ ਫੇਰਦਾ ਫੇਰਦਾ ਹੱਥ ਦੇ ਵਿੱਚ ਅੱਗ ਫੜੀ ਹੋਈ ਹੈ ਜੋ ਬਲਦੀ ਹੋਈ, ਔਰ ਜਾਣੋ ਕਿ ਉਸਨੇ ਅੱਗ ਲਾ ਕਰਕੇ ਸਵਾਹ ਹੀ ਕਰ ਦੇਣਾ ਹੈ। ਐਸੇ ਭਿਆਨਕ ਵਾਲੇ ਦੈਂਤ ਦੇ ਰੂਪ ਨੂੰ ਦੇਖ ਕਰਕੇ ਨਗਰ ਦੇ ਜਿਹੜੇ ਲੋਕ ਮਹਾਰਾਜ ਜੀ ਦੇ ਪਾਸ ਬੈਠੇ ਹੋਏ ਸਨ ਉਹ ਬਹੁਤ ਜ਼ਿਆਦਾ ਡਰ ਗਏ। ਸਾਧ ਸੰਗਤ ਕਈ ਤੇ ਡਰ ਕੇ ਭੱਜਣ ਨੂੰ ਤਿਆਰ ਹੋ ਗਏ। ਐਸੀ ਜਦੋਂ ਸਾਧ ਸੰਗਤ ਜੀ ਸਾਰੀ ਕਲਾ ਵਰਤੀ, ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਨੇ ਜਿਵੇਂ ਇਹਨਾਂ ਮਨੁੱਖਾਂ ਦੇ ਹਿਰਦੇ ਦੇ ਅੰਦਰ ਬਹੁਤਾ ਡਰ ਉਤਪੰਨ ਹੋਇਆ ਉਸ ਦੈਂਤ ਦਾ ਜਾਣਿਆ ਅੰਤਰਜਾਮੀ ਸਤਿਗੁਰੂ ਜੀ ਨੇ, ਜਿਵੇਂ ਉਹ ਦੈਂਤ ਦਾ ਉਧਾਰ ਕੀਤਾ, ਜਿਵੇਂ ਅੱਗੇ ਕਥਾ ਹੁਣ ਆ ਰਹੀ ਹੈ ਇਸ ਲੜੀਵਾਰ ਪ੍ਰਸੰਗ ਦੀ, ਉਹ ਆਪ ਜੀ ਸਾਧ ਸੰਗਤ ਜੀ ਅੱਗੇ ਹੁਣ ਸਰਵਣ ਕਰੋ। ਇਥੋਂ ਤੱਕ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤੀ ਸੀ। ਸੋ ਲੜੀ ਨੂੰ ਜੋੜਨ ਵਾਸਤੇ ਪਿਛਲਾ ਇਤਿਹਾਸ ਦੱਸਿਆ ਜਾਂਦਾ ਹੈ। ਸੋ ਇਸ ਵਾਸਤੇ ਮਨ ਬਿਰਤਿਆਂ ਨੂੰ ਗੁਰਮੁਖੋ ਕਰੋ ਕੁਝ ਸਮੇਂ ਲਈ ਇਕਾਗਰ, ਸੁਰਤਿਆਂ ਨੂੰ ਜੋੜੋ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਨਾਲ, ਔਰ ਪਾਤਸ਼ਾਹ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਰ ਨਾਰ ਨੈ ਕੋ ਦੇਖ ਗੁਰ ਜੇ ਕੰਪਤ ਭੇ ਪੀਤ।
ਸੰਗੇ ਜੀ ਇਸ ਪ੍ਰਕਾਰ ਕਹਿੰਦੇ ਜਦੋਂ ਸਤਿਗੁਰੂ ਜੀ ਦੇ ਪਾਸ ਇਸਤਰੀਆਂ ਪੁਰਸ਼ ਬੈਠੇ ਹੋਏ ਨੇ ਉਸ ਨਗਰ ਦੇ, ਉਹ ਬੜਾ ਭਿਆਨਕ ਰੂਪ ਵਾਲਾ ਦੈਂਤ ਵੱਡੇ ਸਰੀਰ ਵਾਲਾ ਜਦੋਂ ਆਇਆ ਔਰ ਸਾਰੇ ਬਹੁਤ ਜ਼ਿਆਦਾ ਡਰ ਗਏ, ਔਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਰ ਮਨੁੱਖਾਂ ਦੇ ਤਾਈ ਤੇ ਨਾਰਨ ਇਸਤਰੀਆਂ ਦੇ ਤਾਈ, ਉਹ ਮੈਨੇ ਨੂੰ ਇਸਤਰੀਆਂ ਨੂੰ ਪੁਰਖਾਂ ਨੂੰ ਦੇਖ ਕਰਕੇ ਜੇ ਕੰਪਤ ਭੈ ਭੀਤ, ਜਿਹੜੇ ਬਹੁਤੇ ਸਾਧ ਸੰਗਤ ਜੀ ਭੈ ਭੀਤ ਹੋਏ ਹੋਏ ਸਨ, ਭਾਵ ਆਪਣੇ ਹਿਰਦੇ ਦੇ ਵਿੱਚ ਜਿਨ੍ਹਾਂ ਨੇ ਇਸ ਦੈਂਤ ਨੂੰ ਦੇਖ ਕਰਕੇ ਬਹੁਤਾ ਹੀ ਜ਼ਿਆਦਾ ਡਰ ਧਾਰਨ ਕਰ ਲਿਆ, ਉਸ ਦਾ ਭੈ ਕਰ ਲਿਆ ਧਾਰਨ, ਡਰ ਧਾਰਨ ਕਰ ਲਿਆ, ਭੀਤ ਨਾਮ ਬਹੁਤਾ ਭੈ ਨਾਮ ਡਰ, ਡਰ ਧਾਰਨ ਕਰਕੇ ਤੇ ਉਹਨਾਂ ਦੀ ਜਿਹੜੀ ਸਰੀਰ ਦੀ ਹਾਲਤ ਸੀ ਉਹ ਕਵੀ ਜੀ ਕਹਿੰਦੇ ਬਹੁਤ ਹੀ ਜ਼ਿਆਦਾ ਜਿਹੜੀ ਸੀ ਡਰਨ ਵਾਲੀ ਹੋ ਗਈ, ਅਥਵਾ ਕੰਬਣ ਲੱਗ ਪਿਆ ਇਹਨਾਂ ਸਾਰਿਆਂ ਦਾ ਸਰੀਰ। ਔਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਾਸ ਇਸ ਨਗਰ ਦੇ ਮਨੁੱਖਾਂ ਨੂੰ ਇਸ ਦੈਂਤ ਦੇ ਕੋਲੋਂ ਡਰਦਿਆਂ ਜਾਣ ਕਰਕੇ ਇਹਨਾਂ ਨੇ ਬੜਾ ਡਰ ਧਾਰਨ ਕੀਤਾ ਹੈ, ਬਹੁਤ ਜ਼ਿਆਦਾ ਡਰ ਗਏ ਨੇ ਇਸ ਦੈਂਤ ਨੂੰ ਦੇਖ ਕਰਕੇ। ਅੰਤਰਜਾਮੀ ਸਤਿਗੁਰੂ ਜੀ ਨੇ ਸਾਰਿਆਂ ਦੀਆਂ ਮਨਾਂ ਦੀਆਂ ਇਸ ਪ੍ਰਕਾਰ ਜਾਣ ਕਰਕੇ ਬੁੱਝ ਕਰਕੇ
ਕਰੂਰ ਦ੍ਰਿਸ਼ਟ ਤਿਸ ਦੈਤ ਦਿਸ਼ ਕਿੰਨੀ ਹਰਨ ਅਨੀਤ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਜਿਹੜੀ ਵੀਰ ਰਸੀ ਕੁਝ ਨਿਗਾਹ ਹੈ ਸਾਧ ਸੰਗਤ ਜੀ, ਵੀਰ ਰਸ ਦੇ ਨਾਲ ਉਸ ਦੈਂਤ ਵੱਲ ਨੂੰ ਮਹਾਰਾਜ ਜੀ ਨੇ ਆਪਣੀ ਨਿਗਾਹ ਕੀਤੀ ਹੈ। ਕਰੂਰ ਨਾਮ ਭਿਆਨਕ ਨਿਗਾਹ, ਭੈ ਵਾਲੀ ਨਿਗਾਹ, ਡਰ ਵਾਲੀ ਨਿਗਾਹ, ਅਥਵਾ ਵੀਰ ਰਸ ਵਾਲੀ ਨਿਗਾਹ। ਸਤਿਗੁਰੂ ਮਹਾਰਾਜ ਜੀ ਨੇ ਐਸੀ ਦ੍ਰਿਸ਼ਟੀ ਤਿਸ ਦੈਂਤ ਦਿਸ਼ ਤਿਸ ਜਿਹੜਾ ਉਹ ਦੈਂਤ ਸੀ ਉਸ ਦੀ ਤਰਫ ਨੂੰ ਜਦੋਂ ਕੀਤੀ ਹਰਨ ਅਨੀਤ, ਤਾਂ ਸੰਗੇ ਜੀ ਉਸ ਦੀ ਜਿਹੜੀ ਅਨੀਤ ਨਾਮ ਖੋਟੀ ਰੀਤੀ ਸੀ ਇਸ ਦੇ ਤਾਈ ਨਾਸ ਕਰਨ ਵਾਸਤੇ, ਉਹਦੀ ਨੀਤੀ ਦੇ ਤਾਈ ਬਦਲਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਐਸੀ ਨਿਗਾਹ ਕੀਤੀ ਹੈ ਵੀਰ ਰਸ ਵਾਲੀ, ਉਹ ਦੈਂਤ ਵੱਲ ਤੱਕ ਕਰਕੇ ਦੇਖ ਕਰਕੇ
ਤਿਸੀ ਸਮੇ ਮਹਿ ਦੈਤ ਬਿਸਾਲਾ।
ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਤਿਸ ਵੇਲੇ ਉਹ ਜਿਹੜਾ ਬੜੇ ਵੱਡੇ ਭਿਆਨਕ ਸਰੀਰ ਵਾਲਾ ਦੈਂਤ ਸੀ, ਬਹੁਤ ਭੈ ਦੇਣ ਵਾਲਾ ਮਨੁੱਖਾਂ ਦੇ ਤਾਈ ਜੀਵਾਂ ਦੇ ਤਾਈ, ਉਸ ਦੈਂਤ ਵੱਲ ਜਦੋਂ ਸਤਿਗੁਰੂ ਜੀ ਨੇ ਵੀਰ ਰਸ ਦੇ ਨਾਲ ਤੱਕਣਾ ਕੀਤਾ, ਵੀਰ ਰਸ ਵਾਲੀ ਨਿਗਾਹ ਉਹਦੇ ਵੱਲ ਨੂੰ ਮਾਰੀ ਹੈ।
ਬਿਲਕੁਲ ਭਰਿਓ ਧਰਨੀ ਮਰਛਾਲਾ।
ਸੰਗੇ ਜੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਐਸੀ ਦ੍ਰਿਸ਼ਟੀ ਵੱਜਣ ਦੇ ਨਾਲ ਹੀ ਮੁਰਛਤ ਹੋ ਕਰਕੇ ਧਰਤੀ ਤੇ ਡਿੱਗ ਪਿਆ ਉਹ ਦੈਂਤ, ਇਸ ਵਾਸਤੇ ਬੇਹੋਸ਼ ਹੋ ਗਿਆ, ਉਸ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਗਈ, ਔਰ ਦਾੜ ਕਰਦਾ ਧਰਤੀ ਤੇ ਡਿੱਗ ਪਿਆ ਸਾਹ ਸੰਗਤ ਜੀ ਉਹ ਜਿਹੜਾ ਤੈਂਤ ਸੀ
ਹੋਤ ਪੁਰਾਤਨ ਤਰ ਜਿਉ ਕਉ
ਕਵੀ ਭਾਈ ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਹਿੰਦੇ ਉਹ ਜਿਹੜਾ ਦੈਂਤ ਹੈ ਸਤਿਗੁਰਾਂ ਨੇ ਜਦੋਂ ਵੀਰ ਰਸ ਦੇ ਨਾਲ ਉਸ ਦੇ ਵੱਲ ਨੂੰ ਦੇਖਿਆ ਤੱਕਿਆ ਕਹਿੰਦੇ ਉਹ ਧਰਤੀ ਤੇ ਇਵੇਂ ਡਿੱਗਾ ਵੱਡੇ ਸਰੀਰ ਵਾਲਾ ਦੈਂਤ ਬੜੇ ਭੈ ਦੇਣ ਵਾਲਾ ਭਿਆਨਕ ਰੂਪ ਵਾਲਾ ਡਰਾਉਣੇ ਰੂਪ ਵਾਲਾ ਉਹ ਜਿਹੜਾ ਦੈਂਤ ਸੀ ਤਾਂ ਸੰਗੇ ਜੀ ਕਹਿੰਦੇ ਜਿਵੇਂ ਕੋ ਬਹੁਤ ਪੁਰਾਣਾ ਦਰਖਤ ਹੋਵੇ ਧਰਤੀ ਦੇ ਉੱਪਰ ਲੱਗਾ ਹੋਇਆ ਬੜਾ ਪੁਰਾਣਾ ਹੋਵੇ ਬਿਰਸ਼ ਕੋਈ ਦਰਖਤ
ਪਵਨ ਵੇਗ ਸੋ ਕ੍ਰਿਤ ਸੋ
ਤੇ ਕਵੀ ਜੀ ਕਹਿੰਦੇ ਜਿਵੇਂ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਹਵਾ ਚੱਲੇ ਹਨੇਰੀ ਹਵਾ ਚੱਲੇ ਪਵਨ ਨਾਮ ਹਵਾ ਦਾ ਵੇਗ ਨਾਮ ਤੇਜ਼ੀ ਦਾ ਜੋ ਬੜੀ ਤੇਜ਼ੀ ਦੇ ਨਾਲ ਹਵਾ ਚੱਲੇ ਤੇ ਜਿਵੇਂ ਵੱਡੇ ਪੁਰਾਣੇ ਦਰਖਤ ਨੂੰ ਜੜਾਂ ਤੋਂ ਅਖੇੜ ਕਰਕੇ ਸੁੱਟ ਦਿੰਦੀ ਹੈ ਧਰਤੀ ਤੇ ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਐਸੀ ਕਿਰਪਾ ਭਰੀ ਨਿਗਾਹ ਮਾਰੀ ਵੀਰ ਰਸ ਵਾਲੀ ਉਸ ਦਾ ਸਾਧ ਸੰਗਤ ਜੀ ਜਿਹੜਾ ਤੇਜ ਸੀ ਉਹਨੂੰ ਖਤਮ ਕਰ ਦਿੱਤਾ ਔਰ ਬੇਹੋਸ਼ ਕਰਕੇ ਸਰੀਰ ਦੀ ਸੁੱਧ ਬੁੱਧ ਭੁੱਲ ਗਈ ਉਹਦੇ ਤਾਈ ਔਰ ਧਰਤੀ ਤੇ ਕਹਿੰਦੇ ਇਵੇਂ ਦਰਖਤ ਵਾਂਗ ਡਿੱਗ ਪਿਆ ਜਿਵੇਂ ਦਰਖਤ ਦੇ ਤਾਈ ਹਵਾ ਸੁੱਟ ਦਿਆ ਕਰਦੀ ਹੈ
ਸਤਿਬਿਦ ਗਰਿਓ ਭਿਆਨਕ ਭਾਰੀ
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿਹਾ ਸਰੋਤਾ ਜਨੋ ਜਾਣ ਲਓ ਕਿ ਇਸ ਤਰ੍ਹਾਂ ਤਿਸ ਬਿਦ ਤਿਸ ਤਰੀਕੇ ਦੇ ਨਾਲ ਉਹ ਜਿਹੜਾ ਦੈਂਤ ਸੀ ਭਿਆਨਕ ਰੂਪ ਵਾਲਾ ਉਹ ਧਰਤੀ ਤੇ ਇਵੇਂ ਡਿੱਗ ਪਿਆ
ਜਿਹੇ ਤਨ ਸਰਬ ਚੇਸ਼ਟਾਰੀ
ਔਰ ਸੰਗੇ ਜੀ ਉਸ ਦੇ ਤਨ ਦੀ ਜਿਹੜੀ ਸਾਰੀ ਭਾਵ ਸੁੱਧ ਬੁੱਧ ਸੀ ਉਹਦੇ ਤਾਈ ਭੁੱਲ ਗਈ ਔਰ ਸਾਰੀ ਜਿਹੜੀ ਉਹਦੀ ਤਨ ਦੀ ਚੇਸ਼ਟਾ ਕਹਿ ਲੋ ਸ਼ਕਤੀ ਸੀ ਉਹ ਖਤਮ ਹੋ ਗਈ ਭਾਵ ਕਿ ਉਹ ਜਿਹੜੀ ਸ਼ਕਤੀ ਸੀ ਉਹ ਉਸ ਦੇ ਵਿੱਚ ਨਾ ਰਹੀ ਔਰ ਉਹ ਮੂਰਛਿਤ ਹੋ ਗਿਆ ਭਾਵ ਬੇਹੋਸ਼ ਹੋ ਗਿਆ ਆਪਣੀ ਸੁੱਧ ਭੁੱਲ ਗਈ ਉਹਨੂੰ ਸਰੀਰ ਦੀ
ਜਿਹੇ ਚਰਨਾਰ ਬਿੰਦ ਜਗ ਗੁਰ ਕੋ
ਕਵੀ ਜੀ ਕਹਿੰਦੇ ਨੇ ਜਿਸ ਵਕਤ ਉਹ ਐਸੀ ਸਤਿਗੁਰੂ ਜੀ ਨੇ ਨਿਗਾਹ ਮਾਰੀ ਮੇਹਰ ਦੀ ਤੇ ਉਹ ਡਿੱਗਾ ਤਾਂ ਸੰਗੇ ਜੀ ਜਿਸ ਜਗ੍ਹਾ ਦੇ ਉੱਤੇ ਮਹਾਰਾਜ ਜੀ ਚੌਂਕੜਾ ਮਾਰ ਕਰਕੇ ਬੈਠੇ ਹੋਏ ਸਨ ਔਰ ਜਿਸ ਪਾਸੇ ਨੂੰ ਸਤਿਗੁਰੂ ਜੀ ਦੇ ਉਸ ਵਕਤ ਕਹਿੰਦੇ ਚਰਨ ਸਨ ਮਹਾਰਾਜ ਜੀ ਦੇ ਕਮਲ ਸਰੀਖੇ ਚਰਨ
ਗਿਰਤ ਸਮੇ ਤੇ ਗੇਰਿਓ ਸਿਰ ਕੋ
ਤਾਂ ਸੰਗੇ ਜੀ ਕਹਿੰਦੇ ਜਿਸ ਵਕਤ ਇਹ ਜਿਹੜਾ ਦੈਂਤ ਹੈ ਨਾ ਸਤਿਗੁਰੂ ਜੀ ਦੀ ਐਸੀ ਨਿਗਾਹ ਮਾਰਨ ਕਰਕੇ ਜਦੋਂ ਇਹ ਡਿੱਗਾ ਹੈ ਧਰਤੀ ਤੇ ਕਹਿੰਦੇ ਇਸ ਦਾ ਜਿਹੜਾ ਸੀਸ ਹੈ ਇਸ ਦਾ ਜਿਹੜਾ ਸਿਰ ਹੈ ਦੈਂਤ ਦਾ ਉਹ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵੱਲ ਨੂੰ ਇਹਨੇ ਸੁੱਟਿਆ ਹੈ ਜਦੋਂ ਡਿੱਗਾ ਹੈ ਮੂਰਛਿਤ ਹੋ ਕਰਕੇ ਬੇਹੋਸ਼ ਹੋ ਕਰਕੇ ਸੁੱਧ ਬੁੱਧ ਸਰੀਰ ਦੀ ਭੁੱਲਣ ਕਰਕੇ ਜਦੋਂ ਡਿੱਗਾ ਉਸ ਵਕਤ ਜੋ ਜਗਤ ਦੇ ਪ੍ਰਤੱਖ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤ ਦੇ ਮਾਲਕ ਸਤਿਗੁਰੂ ਜੀ ਦੇ ਚਰਨਾਂ ਵੱਲ ਨੂੰ ਤਾਂ ਸੰਗੇ ਜੀ ਇਸ ਨੇ ਆਪਣਾ ਸਿਰ ਸੁੱਟਿਆ ਹੈ ਮਹਾਰਾਜ ਜੀ ਦੇ ਚਰਨਾਂ ਵੱਲ ਨੂੰ
ਕਰਨਾ ਨਿਧ ਪਿਖ ਕਰਨਾ ਆਈ
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਦੇ ਮਨ ਦੀ ਜਾਣ ਕਰਕੇ ਜਾਣੀ ਜਾਣ ਪਾਤਸ਼ਾਹ ਜੀ ਨੇ ਅੰਤਰਜਾਮੀ ਸਤਿਗੁਰੂ ਜੀ ਨੇ ਕਰਨਾ ਨਿਧ ਜੋ ਕਰਨਾ ਦੇ ਨਿਧ ਨਾਮ ਖਜ਼ਾਨੇ ਨੇ ਸਤਿਗੁਰੂ ਮਹਾਰਾਜ ਕਰਨਾ ਕਿਰਪਾ ਦੇ ਬਹੁਤ ਵੱਡੇ ਸਮੁੰਦਰ ਨੇ ਸਾਧ ਸੰਗਤ ਪਿਖ ਕਰਨਾ ਆਈ ਉਸ ਦੈਂਤ ਨੂੰ ਇਵੇਂ ਆਪਣੇ ਸਤਿਗੁਰੂ ਜੀ ਨੇ ਚਰਨਾਂ ਵੱਲ ਉਸ ਦਾ ਸੀਸ ਡਿੱਗਾ ਜਾਣ ਕਰਕੇ ਮੰਨੋ ਕਿ ਜਦੋਂ ਡਿੱਗਣ ਲੱਗਾ ਸ਼ੈਂਤ ਉਸਨੇ ਜਾਣ ਲਿਆ ਜਾਰੀ ਸ਼ਕਤੀ ਸਤਿਗੁਰੂ ਜੀ ਦੇ ਤਾਈ ਤੇ ਬੇਹੋਸ਼ ਹੋ ਕਰਕੇ ਡਿੱਗਣ ਲੱਗੇ ਨੇ ਮਹਾਰਾਜ ਜੀ ਵੱਲ ਨੂੰ ਡਿੱਗਣਾ ਕੀਤਾ ਕਿ ਮੈਨੂੰ ਬਖਸ਼ ਲੋ ਇਸ ਵਾਸਤੇ ਐਸੀ ਸਾਧ ਸੰਗਤ ਜੀ ਉਹਦੇ ਮਨ ਦੀ ਨਿਮਰਤਾ ਉਹਦੇ ਮਨ ਦੀ ਸ਼ਰਧਾ ਇਸ ਤਰ੍ਹਾਂ ਜਾਣ ਕਰਕੇ ਪਾਤਸ਼ਾਹ ਸਤਿਗੁਰੂ ਜੀ ਨੇ ਨਿਰਹੰਕਾਰ ਹੋਇਆ ਜਾਣ ਕਰਕੇ ਉਸ ਦੇ ਤਾਈ ਮਹਾਰਾਜ ਜੀ ਦੇ ਮਨ ਦੇ ਵਿੱਚ ਕਰਨਾ ਨਾਮ ਕਿਰਪਾ ਆਈ ਹੈ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਦਿਆਲ ਹੋਏ ਨੇ ਉਸ ਦੇ ਉੱਪਰ
ਅੰਤ ਦੀਨਤਾ ਚਾਹੇ ਜਨਾਈ
ਕਹਿੰਦੇ ਜਿਸ ਨੇ ਜਾਣਿਆ ਕਿ ਹੁਣ ਮੇਰੇ ਸਰੀਰ ਦਾ ਹੁਣ ਅੰਤ ਹੋ ਜਾਣਾ ਹੈ ਔਰ ਉਹਨੇ ਦੀਨਤਾ ਨਾਮ ਅਧੀਨਤਾ ਜਿਹੜੀ ਹੈ ਨਿਮਰਤਾ ਜਿਹੜੀ ਹੈ ਉਹ ਸਾਧ ਸੰਗਤ ਜੀ ਜਨਾਉਣਾ ਕੀਤੀ ਹੈ ਸਤਿਗੁਰੂ ਜੀ ਦੇ ਤਾਈ ਉਸ ਦੈਂਤ ਨੇ ਜਦੋਂ ਡਿੱਗਾ ਹੈ ਇਸ ਪ੍ਰਕਾਰ ਕਹਿੰਦੇ ਜਾਨਣਾ ਕਰੋ
ਤੀਸ ਚੁਹਾਇਓ ਤੇ ਪਦ ਪਦਮੰਗ
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਨੋ ਚਰਨਾਂ ਦੇ ਉੱਪਰ ਪਦਮੰਗ ਨਾਮ ਹੈ ਕਮਲ ਦਾ ਫੁੱਲ ਜੋ ਹੈ ਪਦ ਨਾਮ ਹੈ ਚਰਨਾਂ ਦਾ ਜੋ ਕਮਲ ਸਰੀਖੇ ਸਤਿਗੁਰੂ ਜੀ ਦੇ ਚਰਨ ਨੇ ਕਮਲ ਦੇ ਫੁੱਲਾਂ ਦੀ ਨਿਆਈ ਕੋਮਲ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵੱਲ ਨੂੰ ਤਾਂ ਹੀ ਸੀਸ ਸੁੱਟਿਆ ਹੈ ਉਸਨੇ ਕਿ ਮੇਰਾ ਉਧਾਰ ਹੋ ਜਾਵੇ ਮੇਰੇ ਤਾਈ ਇਹ ਬਖਸ਼ ਦੇਣ ਤਾਰ ਦੇਣ
ਜੋ ਸਭ ਸਿੱਖੀ ਨ ਕੋ ਸੁਖ ਸਦਮੰਗ
ਔਰ ਜੋ ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਦੇ ਤਾਈ ਤਮਾਮ ਸੁੱਖਾਂ ਦੀ ਜਿਹੜੀ ਦਾਤ ਹੈ ਉਹ ਬਖਸ਼ਣ ਵਾਲੇ ਨੇ। ਲੋਕ ਤੇ ਪ੍ਰਲੋਕ ਦੇ ਜਿਹੜੇ ਸਦੀਵੀ ਸੁੱਖ ਨੇ ਕਦੀ ਨਾਸ ਨਹੀਂ ਹੋ ਸਕਦੇ, ਐਸੇ ਸੁੱਖਾਂ ਨੂੰ ਮਹਾਰਾਜ ਆਪਣੇ ਸਿੱਖਾਂ ਦੇ ਤਾਂ ਹੀ ਦੇਣ ਵਾਲੇ ਨੇ। ਜੋ ਸਭ ਸਿੱਖਿਅਨ ਕੋ ਸੁੱਖ ਸਦਮੰਗ, ਜੋ ਸੁੱਖਾਂ ਦੇ ਸਦਮੰਗ ਘਰ ਹਨ ਮਹਾਰਾਜ ਜੀ। ਔਰ ਸੰਗੇ ਜੀ, ਜੋ ਜੋ ਵੀ ਸ਼ਰਨ ਵਿੱਚ ਆਉਂਦਾ ਹੈ ਉਸ ਦੇ ਤਾਂ ਹੀ ਸੁੱਖ ਬਖਸ਼ਣ ਵਾਲੇ ਨੇ ਵੱਡੇ ਦਾਤੇ ਹਨ।
ਦੋਹਰਾ ਛੂਵਤ ਚਰਨ ਮੁਰਛਾ ਛੁੱਟੀ ਪਯੋ ਸਰੀਰ ਸੁਚੇਤ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਜਿਹੜਾ ਦੈਂਤ ਸੀ ਇਸ ਨੇ ਜਦੋਂ ਫਿਰ ਆਪਣਾ ਸਤਿਗੁਰੂ ਜੀ ਦੇ ਚਰਨਾਂ ਵੱਲ ਨੂੰ ਸੁੱਟ ਦਿੱਤਾ, ਸਤਿਗੁਰੂ ਜੀ ਨੂੰ ਦੇਖ ਕਰਕੇ ਇਸ ਦੇ ਵੱਲ ਮਹਾਰਾਜ ਜੀ ਕਿਰਪਾ ਦੇ ਵਿੱਚ ਆਏ, ਭਾਵ ਕਿਰਪਾਲੂ ਸਤਿਗੁਰੂ ਜੀ ਦੇ ਮਨ ਵਿੱਚ ਦਇਆ ਆਈ ਇਸ ਦੇ ਉੱਪਰ। ਇਸ ਨੂੰ ਜਾਣ ਕਰਕੇ ਮਹਾਰਾਜ ਜੀ ਨੇ ਆਪਣਾ ਜਿਹੜਾ ਚਰਨ ਸੀ ਇਸ ਦੇ ਸਾਥ ਸੰਗਤ ਜੀ ਜਦੋਂ ਸੀਸ ਦੇ ਤਾਈ ਇਸ ਦੇ ਸਿਰ ਦੇ ਤਾਈ ਸੁਹਾਇਆ ਹੈ। ਔਰ ਸ਼ੁਰਤ ਚਰਨ ਮੁਰਸ਼ਾ ਛੁੱਟੀ, ਕਹਿੰਦੇ ਮਹਾਰਾਜ ਜੀ ਦੇ ਚਰਨ ਸ਼ਹਾਉਣੇ ਕਰਕੇ ਇਸ ਦੀ ਜਿਹੜੀ ਮੁਰਸ਼ਾ ਬੇਹੋਸ਼ ਤਾਈ ਸੀ ਨਾ, ਉਹ ਕਹਿੰਦੇ ਉਸ ਵਕਤ ਛੁੱਟ ਗਈ। ਭਯੋ ਸਰੀਰ ਸੁਚੇਤ, ਭਯੋ ਮੈਨੇ ਹੋ ਗਿਆ, ਇਸ ਦਾ ਜਿਹੜਾ ਸਰੀਰ ਸੀ ਉਹ ਸੁਚੇਤ, ਸੁਚੇਤ ਤੋਂ ਭਾਵ ਸੁੱਧ ਬੁੱਧ ਜਿਹੜੀ ਸੀ ਉਹ ਸਰੀਰ ਦੀ ਆ ਗਈ, ਇਸ ਦਾ ਜਿਹੜਾ ਬੇਹੋਸ਼ਪਣਾ ਸੀ ਉਹ ਛੁੱਟ ਗਿਆ। ਜਦੋਂ ਸਤਿਗੁਰੂ ਜੀ ਨੇ ਆਪਣਾ ਚਰਨ ਜਿਹੜਾ ਹੈ ਆਪਣੇ ਚਰਨ ਦਾ ਅੰਗੂਠਾ ਇਸ ਦੇ ਸਿਰ ਨੂੰ ਸਹਾਇਆ ਹੈ।
ਸ਼ਸਤਰ ਹਨੇ ਸੰਜੀਵਨੀ ਜੋ ਲਗਾਏ ਤੇ ਦੇਤ।
ਕਵੀ ਭਾਈ ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਿ ਜਿਵੇਂ ਜੰਗ ਮੈਦਾਨ ਦੇ ਅੰਦਰ ਕੋਈ ਸੂਰਮਾ ਸ਼ਸਤਰ ਸਰੀਰ ਦੇ ਉੱਪਰ ਲੱਗਣ ਕਰਕੇ ਸਾਧ ਸੰਗੇ ਜੀ ਬੇਹੋਸ਼ ਹੋ ਜਾਂਦਾ ਹੈ, ਭਾਵ ਕੇ ਮੂਰਛਤਾ ਹੋ ਜਾਂਦਾ ਹੈ, ਜਿਵੇਂ ਸਾਧ ਸੰਗੇ ਜੀ ਲਕਸ਼ਮਣ ਬੇਹੋਸ਼ ਹੋ ਗਿਆ ਸੀ ਜੰਗ ਦੇ ਅੰਦਰ, ਤੇ ਜਿਵੇਂ ਰਾਮ ਚੰਦਰ ਜੀ ਨੇ ਫਿਰ ਹਨੂਮਾਨ ਜੀ ਨੂੰ ਭੇਜ ਕਰਕੇ ਤੇ ਸੰਜੀਵਨੀ ਬੂਟੀ ਮੰਗਾਈ ਸੀ। ਔਰ ਸਾਧ ਸੰਗੇ ਜੀ ਸੰਜੀਵਨੀ ਬੂਟੀ ਲਿਆ ਕਰਕੇ ਉਸ ਦੇ ਤਾਈ ਪਵਾ ਕਰਕੇ ਔਰ ਉਸ ਦੀ ਜਿਹੜੀ ਮੂਰਛਤਾ ਸੀ ਉਹ ਬੇਹੋਸ਼ਪਣਾ ਸੀ ਉਸ ਨੂੰ ਉਸ ਦਾ ਛਡਾਉਣਾ ਕੀਤਾ, ਭਾਵ ਕੇ ਇਹ ਵੀ ਇੱਕ ਸਮਾਧੀ ਹੈ ਸਾਧ ਸੰਗੇ ਜੀ ਮੰਨੀ ਹੋਈ, ਇਹ ਜਿਹੜੀ ਮੂਰਛਤਾ ਬੇਹੋਸ਼ਦਾਈ ਹੈ। ਤੋ ਇਸ ਵਾਸਤੇ ਸਾਧ ਸੰਗੇ ਜੀ ਐਸੀ ਜੋ ਬੇਹੋਸ਼ਦਾਈ ਉਸ ਲਕਸ਼ਮਣ ਦੀ ਦੂਰ ਕੀਤੀ ਸੀ ਰਾਮ ਚੰਦਰ ਜੀ ਨੇ ਸੰਜੀਵਨੀ ਬੂਟੀ ਮੰਗਾ ਕੇ। ਕਹਿੰਦੇ ਜਿਵੇਂ ਕੋਈ ਜੰਗ ਮੈਦਾਨ ਦੇ ਅੰਦਰ ਸੂਰਮਾ ਤਾਂ ਸਰੀਰ ਦੇ ਉੱਪਰ ਸ਼ਸਤਰ ਹਨੇ ਨਾ ਵੱਜਣੇ ਕਰਕੇ ਉਹ ਬੇਹੋਸ਼ ਹੋ ਜਾਂਦਾ ਹੈ, ਮੂਰਛਤ ਹੋ ਜਾਂਦਾ ਹੈ, ਤੇ ਜਿਵੇਂ ਉਹ ਸੰਜੀਵਨੀ ਬੂਟੀ ਉਹਦੀ ਜਿਹੜੀ ਬੇਹੋਸ਼ਦਾਈ ਹੈ ਉਹ ਸਾਧ ਸੰਗੇ ਜੀ ਖੋਲ ਦਿੰਦੀ ਹੈ, ਭਾਵ ਉਸ ਦੇ ਤਾਈ ਸਰੀਰ ਦੀ ਉਸੇ ਤਰ੍ਹਾਂ ਹੀ ਫਿਰ ਸੁੱਧ ਬੁੱਧ ਜਿਹੜੀ ਹੈ ਉਹ ਲਿਆ ਦਿੰਦੀ ਹੈ। ਜਾਣਨਾ ਕਰੋ ਕਿ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਆਪਣੇ ਚਰਨਾਂ ਦਾ ਆਪਣੇ ਸੱਜੇ ਚਰਨ ਦਾ ਅੰਗੂਠਾ ਉਸ ਦੈਂਤ ਦੇ ਸਿਰ ਦੇ ਤਾਈ ਸੁਹਾਇਆ ਹੈ, ਜਾਣਨਾ ਕਰੋ ਉਸ ਨੂੰ ਬੇਹੋਸ਼ ਹੋਏ ਨੂੰ ਸਾਰੀ ਆਪਣੇ ਸਰੀਰ ਦੀ ਸੁੱਧ ਹੋ ਗਈ, ਖਬਰ ਹੋ ਗਈ, ਭਾਵ ਸੋਝੀ ਵਿੱਚ ਆ ਗਿਆ।
ਤੇਜ ਪ੍ਰਭਾਵ ਹੇਰ ਗੁਰ ਕੇ ਰੋ।
ਸੰਗਤ ਜੀ ਇਸ ਨੇ ਆਪਣੇ ਨੇਤਰ ਖੋਲੇ ਔਰ ਉੱਠਣਾ ਕੀਤਾ ਔਰ ਆਪਣੇ ਦੋਨੇ ਹੱਥ ਜੋੜ ਕਰਕੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ। ਤੇਜ ਪ੍ਰਭਾਵ ਹੇਰ ਗੁਰ ਕੇ ਰੋ, ਸਤਿਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਤੇਜ ਪ੍ਰਤਾਪ ਸੀ ਨਾ ਝੱਲਿਆ ਜਾਣ ਵਾਲਾ, ਐਸਾ ਤੇਜ ਪ੍ਰਤਾਪ ਸਾਹਿਬ ਸੰਗਤ ਜੀ ਵੇਖ ਕਰਕੇ ਗੁਰੂ ਜੀ ਦਾ
ਨਿਮਰ ਪਿਓ ਮਨ ਦੀਨ ਕਨੇਰੋ।
ਇਸ ਨੇ ਆਪਣੇ ਮਨ ਦੇ ਵਿੱਚ ਬਹੁਤ ਹੀ ਜਿਆਦਾ ਜਿਹੜੀ ਨਿਮਰਤਾ ਹੈ ਸਾਧ ਸੰਗਤ ਜੀ ਅਧੀਨਤਾ ਹੈ ਉਹ ਧਾਰਨਾ ਕੀਤੀ ਉਸ ਵਕਤ, ਭਾਵ ਕਿ ਆਪਣੇ ਮਨ ਵਿੱਚ ਪ੍ਰੇਮ ਧਾਰਿਆ, ਨਿਮਰਤਾ ਧਾਰੀ, ਸ਼ਰਧਾ ਧਾਰੀ ਸਤਿਗੁਰਾਂ ਦੇ ਪ੍ਰਤੀ। ਮਨ ਦੀਨ ਕਨੇਰੋ, ਮਨ ਦੇ ਵਿੱਚ ਬਹੁਤਾ ਅਧੀਨਤਾ ਦੇ ਸਹਿਤ ਹੋਇਆ, ਕਨੇਰੋ ਨਾਮ ਬਹੁਤਾ ਦੀਨ ਨਾਮ ਅਧੀਨਤਾ ਦੇ ਸਹਿਤ ਮਨ ਵਿੱਚ ਹੋਣਾ ਕੀਤਾ ਹੈ।
ਬੋਲਿਓ ਬਚਨ ਸ਼ਮਹੋ ਅਪਰਾਧੂ,
ਔਰ ਆਪਣੇ ਮੁਖ ਦੇ ਵਿੱਚੋਂ ਬੇਨਤੀ ਰੂਪ ਬਚਨ ਬੋਲਿਆ ਪਾਤਸ਼ਾਹ ਸਤਿਗੁਰੂ ਜੀ ਦੇ ਤਾਈ, ਕਹਿਣ ਲੱਗਾ ਮਹਾਰਾਜ ਜੀ ਇਹ ਜੋ ਮੈਂ ਅਪਰਾਧ ਕਰਦਾ ਸਾਂ, ਜੋ ਮੈਂ ਅਪਰਾਧ ਕੀਤੇ ਨੇ, ਪਾਪ ਕੀਤੇ ਨੇ, ਔਰ ਜੋ ਮਹਾਰਾਜ ਕਰਨਾ ਚਾਹੁੰਦਾ ਸਾਂ, ਇਹ ਮੇਰੇ ਸਾਰੇ ਜਿਹੜੇ ਪਾਪ ਨੇ ਅਪਰਾਧ ਨੇ, ਇਹ ਪਾਤਸ਼ਾਹ ਸਤਿਗੁਰੂ ਜੀ ਤੁਸੀਂ ਬਖਸ਼ਣ ਯੋਗ ਹੋ, ਤੁਸੀਂ ਮਹਾਰਾਜ ਸ਼ਿਮਾ ਕਰਨੇ ਯੋਗ ਹੋ, ਆਪ ਜੀ ਕਿਰਪਾ ਕਰਕੇ ਮੇਰੇ ਤਾਈ ਬਖਸ਼ ਦੇਣਾ ਕਰੋ। ਸਾਧ ਸੰਗਤ ਜੀ ਕਹਿੰਦੇ ਪਸ਼ੂ ਤੇ ਪ੍ਰੇਤ ਪੰਛੀ ਤਾਰੇ ਬਾਬਾ ਨਾਨਕ ਜੀ ਨੇ, ਬੰਦਾ ਉਹਦੀ ਸਰਨ ਪਵੇ ਕਿਉਂ ਨੀ ਤਾਰ ਜਾਮਦਾ। ਕਹਿੰਦੇ ਪਸ਼ੂ ਪਤਾ ਨੀ ਸਤਿਗੁਰੂ ਜੀ ਨੇ ਕਿੰਨੇ ਕ ਤਾਰੇ, ਤਾਰੇ ਗਿਣੇ ਜਾਤ ਤੇਰੇ, ਤਾਰੇ ਨਾ ਗਿਨਾਤ ਹੈ, ਤਾਰਨ ਲੋਕ ਉਧਾਰਨ ਭੂਮੈ ਦੈਤ ਸੰਘਾਰਨ ਚੰਡ ਤੁਹੀ ਹੈ, ਕਾਰਨ ਇਸ ਕਲਾ ਕਮਲਾ ਹਰ ਅਦਰਸ ਤਾਜਹ ਦੇਖੋ ਉਹੀ ਹੈ। ਸੋ ਇਸ ਪ੍ਰਕਾਰ ਐਸੇ ਅਕਾਲ ਪੁਰਖ ਦਾ ਰੂਪ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਈ ਜੀਵਾਂ ਦਾ ਉਧਾਰ ਕੀਤਾ, ਕੋਈ ਅੰਤੀ ਨਹੀਂ ਬੇਅੰਤੀ ਹਨ। ਸੋ ਇਸ ਪ੍ਰਕਾਰ ਕਹਿੰਦੇ ਉਹ ਜਿਹੜਾ ਦੈਂਤ ਹੈ ਸਾਧ ਸੰਗੇ ਜੀ, ਉਸ ਨੇ ਹੱਥ ਜੋੜ ਕਰਕੇ ਮਨ ਵਿਚ ਨਿਮਰਤਾ ਧਾਰ ਕਰਕੇ ਸਤਿਗੁਰੂ ਜੀ ਦੇ ਤਾਂ ਹੀ ਬੇਨਤੀ ਕਰਨ ਲੱਗਾ। ਕੀ ਕਹਿੰਦਾ ਹੈ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਜਿਹੜੇ ਅਪਰਾਧ ਪਾਪ ਨੇ ਉਹ ਸਮਾਪਨ ਕਰ ਦਿਓ, ਖਿਮਾ ਕਰ ਦਿਓ।
ਪਰਮੇਸ਼ਵਰ ਤੁਮ ਬੇਖ ਸਾਧੂ,
ਕਹਿਣ ਲੱਗਾ ਇਹ ਦੈਂਤ ਬੇਨਤੀਆਂ ਕਰ ਰਿਹਾ ਹੁਣ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਤੁਹਾਡਾ ਤੁਸੀਂ ਪਰਮੇਸ਼ਵਰ ਦਾ ਹੀ ਰੂਪ ਹੋ, ਤੁਸੀਂ ਅਕਾਲ ਪੁਰਖ ਜੀ ਹੋ, ਔਰ ਤੁਮ ਬੇਖ ਸੋ ਸਾਧੂ, ਔਰ ਜਿਹੜਾ ਤੁਹਾਡੇ ਸਰੀਰ ਦਾ ਬੇਖ ਨਾਮ ਲਿਬਾਸ ਹੈ ਇਹ ਵੀ ਸਾਧੂਆਂ ਵਾਲਾ ਮਹਾਂਪੁਰਖਾਂ ਵਾਲਾ ਹੈ, ਔਰ ਆਪ ਪਰਮੇਸ਼ਰ ਦਾ ਰੂਪ ਹੋ, ਕਿਰਪਾ ਕਰਕੇ ਮੇਰੇ ਤਾਈ ਬਖਸ਼ਣਾ ਕਰੋ।
ਅਣਜਾਨ ਨਾ ਮਹਿਮਾ ਜਾਣੀ,
ਮਹਾਰਾਜ ਮੈਂ ਆਪ ਜੀ ਤੋਂ ਪਹਿਲਾਂ ਅਣਜਾਣ ਸਾਂ, ਤੋਂ ਆਪ ਜੀ ਦਾ ਮੈਨੂੰ ਪਤਾ ਨਹੀਂ ਸੀ, ਆਪ ਜੀ ਦੇ ਬਾਰੇ ਗਿਆਨ ਨਹੀਂ ਸੀ, ਇਸ ਵਾਸਤੇ ਮਹਾਰਾਜ ਜੀ ਮੇਰੀ ਹੁਣ ਜਿਹੜੀ ਇਹ ਬਹੁਤ ਵੱਡੀ ਮੂਰਖਤਾ ਹੈ ਇਸ ਨੂੰ ਜਾਣ ਕਰਕੇ ਮਹਾਰਾਜ ਮੈਨੂੰ ਮਾਫ ਕਰ ਦਿਓ, ਮੈਂ ਬਹੁਤ ਭੁੱਲਾ ਹਾਂ, ਔਰ ਮਹਾਰਾਜ ਮੇਰੇ ਤਾਈ ਬਖਸ਼ ਲਓ। ਇਵੇਂ ਕਵੀ ਜੀ ਕਹਿੰਦੇ ਬੇਨਤੀਆਂ ਕਰਨ ਲੱਗਾ ਉਹ ਜਿਹੜਾ ਦੈਂਤ ਸੀ।
ਤੁਮ ਹੋ ਮਹਾਪੁਰਖ ਗੁਣ ਖਾਨੀ,
ਮਹਾਰਾਜ ਤੁਸੀਂ ਬੜੇ ਵੱਡੇ ਮਹਾਪੁਰਖ ਹੋ, ਮਹਾ ਨਾਮ ਵੱਡੇ, ਪੁਰਖ ਤੋਂ ਭਾਵ ਵੱਡੇ ਪੁਰਖ ਹੋ, ਵੱਡਾ ਪੁਰਖ ਤੇ ਉਹ ਹੀ ਹੈ ਸਾਧ ਸੰਗੇ ਜੀ ਜੋ ਅਕਾਲ ਪੁਰਖ ਹੈ, ਤੇ ਅਕਾਲ ਪੁਰਖ ਦਾ ਹੀ ਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ। ਸਤਿਗੁਰੂ ਨਾਨਕ ਆ ਪਰਮੇਸ਼ਰ ਅਵਤਾਰ ਲਿਓ ਸੋ ਬੰਸ ਪ੍ਰਧਾਨਾ। ਸੋ ਇਸ ਪ੍ਰਕਾਰ ਕਹਿੰਦੇ ਨੇ ਕਿ ਤੁਸੀਂ ਮਹਾਂਪੁਰਖ ਹੋ, ਕੋ ਨਾਮ ਹੈ ਨਰਕਾਂ ਦਾ, ਰੱਖ ਨਾਮ ਹੈ ਰੱਖਿਆ ਕਰਨ ਵਾਲਾ, ਤੁਸੀਂ ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ, ਆਪਣੇ ਸਿੱਖਾਂ ਦੀ, ਅਥਵਾ ਜੋ ਤੁਹਾਡੀ ਸ਼ਰਨ ਵਿਚ ਆਣ ਕਰਕੇ ਪੈ ਜਾਂਦੇ ਨੇ ਤੁਸੀਂ ਉਹਨਾਂ ਦੀ ਹਰ ਥਾਂ ਹਰ ਜਗ੍ਹਾ ਹਰ ਸਮੇਂ ਉਹਨਾਂ ਦੀ ਰੱਖਿਆ ਕਰਨ ਵਾਲੇ ਹੋ, ਔਰ ਤੁਸੀਂ ਮਹਾਰਾਜ ਗੁਣਾਂ ਦੀ ਖਾਨ ਹੋ, ਜਿਵੇਂ ਸਾਧ ਸੰਗੇ ਜੀ ਚਾਂਦੀ ਦੀ, ਇਸ ਪ੍ਰਕਾਰ ਸੋਨੇ ਦੀ, ਤਾਂਬੇ ਦੀਆਂ ਖਾਨਾਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਪਹਾੜਾਂ ਦੇ ਅੰਦਰ, ਇਸ ਪ੍ਰਕਾਰ ਬੇਨਤੀ ਕਰ ਰਿਹਾ ਉਹ ਦੈਂਤ ਸਤਿਗੁਰਾਂ ਦੀ ਮਹਿਮਾ ਕਰ ਰਿਹਾ, ਵਡਿਆਈ ਕਰ ਰਿਹਾ ਕਿ ਮਹਾਰਾਜ ਤੁਸੀਂ ਸੁਭ ਗੁਣਾਂ ਦੀ ਬਹੁਤ ਵੱਡੀ, ਕਹਿਣੇ ਕਥਨੇ ਤੋਂ ਬਾਹਰ ਜਿਹੜੀ ਖਾਨ ਹੈ ਉਹ ਐਸੀ ਤੁਸੀਂ ਖਾਨ ਹੋ।
ਤਿੰਨ ਲੋਕਨ ਤੇ ਆਨ ਮਨਾਓ,
ਔਰ ਮਹਾਰਾਜ ਇਸ ਨਗਰ ਦੇ ਰਹਿਣ ਵਾਲੇ ਲੋਕ ਸਨ ਇਹਨਾਂ ਨੂੰ ਮੈਂ ਬੜਾ ਮਹਾਰਾਜ ਕੋਈ ਸਮੇਂ ਤੋਂ ਦੁੱਖ ਦਿੰਦਾ ਆ ਰਿਹਾ, ਮਹਾਰਾਜ ਇਹਨਾਂ ਦੇ ਜਿਹੜੇ ਘਰ ਸਨ ਤੇ ਸਾਰੇ ਮੈਂ ਅੱਗ ਲਾ ਕਰਕੇ ਸਾੜ ਦਿੰਦਾ ਸਾਂ, ਇਹਨਾਂ ਨੂੰ ਮੈਂ ਆਪਣੀ ਈਨ ਮਨਾਉਣੀ ਚਾਹੁੰਦਾ ਸਾਂ, ਭਾਵ ਇਹਨਾਂ ਨੂੰ ਆਪਣੇ ਦਾਸ ਆਪਣੇ ਸੇਵਕ ਬਣਾਉਣੇ ਚਾਹੁੰਦਾ, ਇਹਨਾਂ ਦੇ ਕੋਲੋਂ ਆਪਣੀ ਪੂਜਾ ਕਰਾਉਣੀ ਚਾਹੁੰਦਾ ਸਾਂ ਮੈਂ, ਇਵੇਂ ਮਹਾਰਾਜ ਜੀ ਨੂੰ ਬੇਨਤੀ ਕਰ ਰਿਹਾ ਹੈ ਇਹ ਜੋ ਦੈਂਤ ਹੈ।
ਜਾਂਦੇ ਇਨਕੇ ਧਾਮ ਜਲਾਓ,
ਜਾਂਦੇ ਨਾਮ ਇਸ ਵਾਸਤੇ ਮਹਾਰਾਜ ਜੀ ਇਹਨਾਂ ਦੇ ਜਿਹੜੇ ਧਾਮ ਘਰ ਸੀ, ਜਲਾਓ ਨਾਮ ਤਾਂ ਅੱਗ ਲਾ ਕਰਕੇ ਮੈਂ ਸਾੜਦਾ ਸਾਂ, ਇਹ ਮਹਾਰਾਜ ਜੀ ਇਹਨਾਂ ਦੇ ਤਾਂ ਹੀ ਮੈਂ ਆਪਣੀ ਹੀਨ ਮਨਾਉਂਦਾ ਸੀ, ਇਹਨਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸਾਂ, ਤਾਂ ਇਹਨਾਂ ਦੇ ਤਾਂ ਹੀ ਐਸਾ ਜਿਹੜਾ ਕਸ਼ਟ ਸੀ ਸਾਲ ਦੇ ਵਿੱਚ ਇੱਕ ਵਾਰੀ ਮੈਂ ਦਇਆ ਕਰਦਾ ਸਾਂ। ਇਸ ਪ੍ਰਕਾਰ ਉਹ ਦੈਂਤ ਦੱਸ ਰਿਹਾ ਹੈ ਮਹਾਰਾਜ ਜੀ ਦੇ ਤਾਈ,
ਤੁਮਰੇ ਪਦ ਪਦਮ ਸਹਾਏ,
ਮਹਾਰਾਜ ਹੁਣ ਤੁਸੀਂ ਬੜੀ ਕਿਰਪਾ ਕੀਤੀ ਹੈ, ਸਤਿਗੁਰੂ ਜੀ ਸੰਸਾਰ ਨੂੰ ਤਾਰਨ ਵਾਸਤੇ ਆਪ ਜੀ ਨੇ ਅਕਾਲ ਪੁਰਖ ਜੀ ਦਾ ਰੂਪ ਏ ਨਾਨਕ ਜੀ, ਅਕਾਲ ਪੁਰਖ ਜੀ ਨੇ ਆਪਣਾ ਨਾਨਕ ਜੀ ਵਾਲਾ ਸਰੂਪ ਧਾਰਿਆ ਹੈ ਤੇ ਬੜੀ ਇਸ ਇਲਾਕੇ ਤੇ ਇਸ ਨਗਰ ਤੇ ਤੁਸੀਂ ਕਿਰਪਾ ਕੀਤੀ ਹੈ, ਜਿਹੜੇ ਮਹਾਰਾਜ ਜੀ ਇਸ ਇਲਾਕੇ ਵਿਚ ਇਸ ਧਰਤੀ ਵਿਚ ਆਪ ਜੀ ਨੇ ਚਰਨ ਪਾਏ ਨੇ, ਆ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ, ਫੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਸੋ ਇਸ ਪ੍ਰਕਾਰ ਮਹਾਰਾਜ ਇਹ ਧਰਤੀ ਦੇ ਇਹਨਾਂ ਲੋਕਾਂ ਦੇ, ਇੱਥੇ ਰਹਿਣ ਵਾਲੇ ਲੋਕਾਂ ਦੇ, ਔਰ ਇਸ ਧਰਤੀ ਦੇ ਇਸ ਇਲਾਕੇ ਦੇ ਬੜੇ ਵੱਡੇ ਭਾਗ ਹਨ ਜਿੱਥੇ ਆਪ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਉਣਾ ਕੀਤੇ ਹਨ।
ਇਨਕੇ ਭਾਗ ਜਗੇ ਜਬ ਆਏ,
ਮਹਾਰਾਜ ਜੀ ਇਹਨਾਂ ਦੇ ਕੋਲ ਪੂਰਵਲੇ ਭਾਗ ਜਿਹੜੇ ਨੇ ਉਹਨਾਂ ਦਾ ਫਲ ਇਹਨਾਂ ਨੂੰ ਪ੍ਰਾਪਤ ਹੋਇਆ ਹੈ ਇਹਨਾਂ ਜੀਵਾਂ ਦੇ ਤਾਈ, ਇਹਨਾਂ ਦੇ ਪੂਰਵਲੇ ਕਿਸੇ ਕਰਮਾਂ ਦਾ ਫਲ, ਪੂਰਵਲੇ ਕਰਮ ਇਹਨਾਂ ਦੇ ਜਗੇ ਨਾਮ ਜਾਗੇ ਨੇ ਜਿਸ ਜਾਗਣੇ ਕਰਕੇ ਆਪ ਜੀ ਦਾ ਇੱਥੇ ਆਉਣਾ ਹੋਇਆ ਹੈ। ਆਪ ਜੀ ਤਾਰਨ ਵਾਸਤੇ ਆਏ ਹੋ ਇਹਨਾਂ ਜੀਵਾਂ ਦੇ ਤਾਈ, ਸੁਭ ਜਿਹੜਾ ਸ੍ਰੇਸ਼ਟ ਰਸਤਾ ਹੈ ਉਹ ਦਸਾਉਣ ਵਾਸਤੇ ਆਏ ਹੋ।
ਪਰਹੋ ਸਭਨ ਕੋ ਅਬ ਕੁਲਿਆਨਾ,
ਮਹਾਰਾਜ ਜੀ ਹੁਣ ਮੇਰੀ ਇਹ ਆਪ ਜੀ ਦੇ ਪਾਸ ਬੇਨਤੀ ਹੈ, ਉਹ ਦੈਂਤ ਬੇਨਤੀ ਕਰ ਰਿਹਾ ਮਹਾਰਾਜ ਜੀ ਕਹਿਣ ਲੱਗਾ ਮਹਾਰਾਜ ਜੀ ਹੁਣ ਤੁਸੀਂ ਸਭਨ ਨਾਮ ਸਾਰਿਆਂ ਦੀ ਮੇਰੇ ਸਮੇਤ ਇਸ ਨਗਰ ਦੇ ਲੋਕਾਂ ਸਾਰਿਆਂ ਦੀ ਕਲਿਆਣ ਕਰ ਦਿਓ। ਕਲਿਆਣ ਤੋਂ ਭਾਵ ਲੋਕ ਤੇ ਪ੍ਰਲੋਕ ਦੇ ਮਹਾਰਾਜ ਸੁੱਖ ਬਖਸ਼ ਦਿਓ, ਮੁਕਤੀ ਬਖਸ਼ ਦਿਓ। ਸੋ ਇਸ ਪ੍ਰਕਾਰ ਕਲਿਆਣ ਦੇ ਵਿੱਚ ਸਾਰੇ ਸੁੱਖ ਆ ਜਾਂਦੇ, ਸੋ ਇਸ ਵਾਸਤੇ ਮੁਕਤੀ ਵੀ ਆ ਜਾਂਦੀ, ਚਾਰੇ ਪਦਾਰਥ ਆ ਜਾਂਦੇ ਨੇ, ਧਰਮ ਅਰਥ ਕਾਮ ਹੋ। ਕਹਿਣ ਲੱਗਾ ਮਹਾਰਾਜ ਮੇਰੀ ਔਰ ਇਹਨਾਂ ਦੀ ਹੁਣ ਕਲਿਆਣ ਕਰ ਦਿਓ, ਭਾਵ ਸਦੀਵੀ ਸੁੱਖਾਂ ਦੀ ਪ੍ਰਾਪਤੀ ਬਖਸ਼ ਦਿਓ, ਦੇ ਦਿਓ।
ਉਪਕਾਰੀ ਤੁਮ ਕਿਰਪਾ ਨਿਧਾਨਾ,
ਮਹਾਰਾਜ ਤੁਸੀਂ ਕਿਰਪਾ ਦੇ ਨਿਧਾਨਾ ਨਾ, ਬੜੇ ਵੱਡੇ ਖਜ਼ਾਨੇ ਹੋ, ਕਹੇ ਨਾ ਜਾਣ ਵਾਲੇ ਉੱਚੇ ਤੇ ਉੱਚਾ ਭਗਵਾਨ ਤੁਮਰੀ ਗਤ ਮੈਂ ਤੁਮ ਹੀ ਜਾਣੀ, ਆਪ ਹੀ ਜਾਣਦੇ ਹੋ, ਐਸੇ ਕਿਰਪਾ ਦੇ ਦਇਆ ਦੇ ਰਹਿਮਤ ਦੇ ਖਿਮਾ ਦੇ ਖਜ਼ਾਨੇ ਹੋ। ਸੋ ਇਸ ਵਾਸਤੇ ਮਹਾਰਾਜ ਸਾਡੇ ਤੇ ਖਿਮਾ ਕਰੋ ਔਰ ਪਰਉਪਕਾਰੀ ਹੋ ਆਪ ਜੀ। ਆਪ ਜੀ ਬੜਾ ਵੱਡਾ ਪਰਉਪਕਾਰ ਕਰਕੇ ਇਹ ਧਰਤੀ ਤੇ ਆਏ ਹੋ, ਆਪਣਾ ਕਾਲ ਪੁਰਖ ਜੀ ਤੁਸੀਂ ਰੂਪ ਧਾਰ ਕਰਕੇ ਔਰ ਜੀਵਾਂ ਦੇ ਉੱਪਰ ਪਰਉਪਕਾਰ ਕਰ ਰਹੇ ਹੋ, ਜੋ ਜੀਵਾਂ ਦੇ ਤਾਂ ਹੀ ਸੁਭ ਸ੍ਰੇਸ਼ਟ ਰਸਤਾ ਦੱਸ ਰਹੇ ਹੋ। ਮਹਾਰਾਜ ਇਹਨਾਂ ਤੇ ਵੀ ਆਪ ਜੀ ਨੇ ਆਣ ਕਰਕੇ ਬੜਾ ਪਰਉਪਕਾਰ ਕੀਤਾ ਹੈ, ਆਪ ਜੀ ਪਰਉਪਕਾਰੀ ਹੋ।
ਦੋਹਰਾ ਮੈਂ ਤੁਮ ਦਸਨ ਅਦਾਸ ਹੋ, ਜਹ ਬਿਦ ਦੇਹ ਰਜਾਏ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੋ ਜੇ ਦੈਂਤ ਹੈ ਸਤਿਗੁਰੂ ਜੀ ਨੂੰ ਬੇਨਤੀ ਕਰ ਰਿਹਾ ਹੈ ਕਿ ਮਹਾਰਾਜ ਜੀ ਮੈਂ ਆਪ ਜੀ ਦੇ ਦਾਸਾਂ ਦਾ ਸੇਵਕਾਂ ਦਾ ਵੀ ਸੇਵਕ ਹਾਂ, ਦਾਸ ਹਾਂ, ਔਰ ਮੇਰੇ ਤਾਈ ਜਿਹੜੀ ਵੀ ਆਪ ਜੀ ਰਜਾਏ ਨਾਮ ਆਗਿਆ ਕਰੋ, ਹੁਕਮ ਕਰੋ, ਮੈਂ ਮੰਨਣ ਨੂੰ ਸਿਰ ਮੱਥੇ ਆਪ ਜੀ ਦਾ ਹੁਕਮ ਤਿਆਰ ਹਾਂ, ਔਰ ਮੇਰੇ ਤੇ ਮਹਾਰਾਜ ਕਿਰਪਾ ਕਰੋ, ਹੁਣ ਬਖਸ਼ਿਸ਼ ਕਰੋ। ਇਵੇਂ ਜਦੋਂ ਸਾਧ ਸੰਗਤ ਜੀ ਬੁੱਧੀ ਰੂਪੀ ਨੇਤਰੇ ਦੇ ਖੁੱਲ ਗਏ, ਗਿਆਨ ਦਾ ਸੁਰਮਾ ਪੈ ਗਿਆ ਮਹਾਰਾਜ ਜੀ ਦੇ ਦਰਸ਼ਨ ਕਰਕੇ, ਸਾਧ ਸੰਗਤ ਜੀ ਫਿਰ ਐਸੀਆਂ ਬੇਨਤੀਆਂ ਕਰਨ ਲੱਗਾ ਹੈ।
ਸੋ ਕਰਹੋ ਨਿਸਚੈ ਸਦਾ ਜਾਂਤੇ ਕਸ਼ਟ ਮਿਟਾਏ।
ਮਹਾਰਾਜ ਮੇਰੇ ਤਾਈ ਹੁਣ ਜੋ ਵੀ ਆਪ ਜੀ ਆਗਿਆ ਕਰੋ, ਹੁਕਮ ਕਰੋ, ਮੈਂ ਉਹੋ ਹੀ ਸੇਵਾ, ਉਹੋ ਹੀ ਆਪ ਜੀ ਦਾ ਵਚਨ ਮੰਨ ਕਰਕੇ ਸੇਵਾ ਕਰਾਂਗਾ ਔਰ ਕਰਦਾ ਰਵਾਂਗਾ, ਜਿਸ ਕਰਕੇ ਮਹਾਰਾਜ ਮੇਰੇ ਜਿਹੜੇ ਕਸ਼ਟ ਹਨ, ਦੁੱਖ ਹਨ, ਉਹ ਸਾਰੇ ਨਿਵਿਰਤ ਹੋ ਜਾਣਗੇ, ਦੂਰ ਹੋ ਜਾਣਗੇ, ਔਰ ਮਹਾਰਾਜ ਮੇਰੇ ਤਾਈ ਜੋ ਕੇਵਲ ਮੁਕਤੀ ਦੀ ਪ੍ਰਾਪਤੀ ਹੋਵੇਗੀ। ਸੋ ਐਸੀ ਮਹਾਰਾਜ ਮੇਰੇ ਤਾਈ ਆਗਿਆ ਕਰੋ, ਰਜਾ ਕਰੋ, ਹੁਕਮ ਕਰੋ, ਜਿਸ ਤਰ੍ਹਾਂ ਮੈਂ ਆਪ ਜੀ ਦੀ ਆਗਿਆ ਮੰਨ ਕਰਕੇ ਉਸੇ ਤਰ੍ਹਾਂ ਫਿਰ ਆਪਣੇ ਜੀਵਨ ਵਿੱਚ ਐਸੀ ਆਗਿਆ ਨੂੰ ਮੰਨ ਕਰਕੇ ਧਾਰ ਕਰਕੇ ਹਿਰਦੇ ਦੇ ਵਿੱਚ ਉਹਨਾਂ ਬਚਨਾਂ ਨੂੰ ਕਮਾਉਣਾ ਕਰਾਂ।
ਚੌਪਈ ਸ੍ਰੀ ਨਾਨਕ ਜੀ ਸੁਣ ਅਸ ਬਾਣੀ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਐਸੀ ਬਾਣੀ ਨਾਮ ਬੇਨਤੀ ਸੁਣ ਕਰਕੇ ਉਸ ਦੈਂਤ ਦੀ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਵਿੱਚ ਜੋ ਉਸਨੇ ਬੇਨਤੀ ਕੀਤੀ ਹੈ ਸਤਿਗੁਰੂ ਜੀ ਦੇ ਪਾਸ, ਮਹਾਰਾਜ ਜੀ ਨੇ ਇਸ ਦੀ ਬੇਨਤੀ ਪਿਆਰ ਭਰੀ ਨਿਮਰਤਾ ਵਾਲੀ ਸ਼ਰਧਾ ਵਾਲੀ ਜਾਣ ਕਰਕੇ,
ਸ਼ਰਧਾ ਬਹੁਤ ਪ੍ਰੀਤ ਮੈਂ ਸਾਨੀ।
ਸੰਗਤ ਜੀ ਜੋ ਬਹੁਤ ਪ੍ਰੇਮ ਦੇ ਨਾਲ ਬੇਨਤੀ ਕੀਤੀ ਹੈ, ਪ੍ਰੇਮ ਦਾ ਆਖਰੀ ਅਰਥ ਹੈ ਮੈਂ ਪਰੇ, ਕਿ ਮੈਂ ਨਾਮ ਆਪਣੇ ਆਪ ਨੂੰ ਪਰੇ ਕਰਕੇ ਪਾਸੇ ਕਰਕੇ ਕਹਿ ਦੇਣਾ ਕਿ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ, ਭਾਵ ਜਿਹੜਾ ਮੈਂ ਹੰਕਾਰ ਹੈ ਉਸ ਨੂੰ ਖਤਮ ਕਰਕੇ ਕਹਿਣਾ ਮਹਾਰਾਜ ਤੁਹਾਡੀ ਸ਼ਰਨ ਵਿੱਚ ਹਾਂ, ਕਿਰਪਾ ਕਰੋ, ਬਖਸ਼ਣਾ ਕਰੋ। ਸੋ ਇਸ ਵਾਸਤੇ ਐਸੇ ਪ੍ਰੇਮ ਦੇ ਨਾਲ ਸਾਨੀ ਮਿਲੀ ਹੋਈ ਜਿਹੜੀ ਬੇਨਤੀ ਸੀ ਇਸ ਦੈਂਤ ਦੀ, ਉਹ ਜਦੋਂ ਇਸ ਨੇ ਕੀਤੀ ਔਰ ਸਤਿਗੁਰੂ ਜੀ ਨੇ ਸੁਣੀ ਹੈ ਇਸ ਦੀ ਬੇਨਤੀ, ਐਸੀ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਈ ਹੈ।
ਬੋਲੇ ਬਚਨ ਦੀਨ ਕੇ ਦਿਆਲਾ।
ਸਤਿਗੁਰੂ ਮਹਾਰਾਜ ਜੋ ਦੀਨਾ ਨਾਮ ਗਰੀਬਾਂ ਦੇ ਉੱਪਰ, ਦਿਆਲਾ ਨਾਮ ਦਇਆ ਦੇ ਜੋ ਆਲਾ ਘਰ ਹਨ ਮਹਾਰਾਜ ਜੀ, ਔਰ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਨੇ, ਕਿਰਪਾ ਕਰਨ ਵਾਲੇ ਨੇ, ਰਹਿਮਤਾਂ ਕਰਨ ਵਾਲੇ ਨੇ, ਜਿਹੜੇ ਦੀਨ ਗਰੀਬ ਨੇ ਉਹਨਾਂ ਦੇ ਨਾਲ ਸੰਬੰਧੀਆਂ ਦੀ ਤਰ੍ਹਾਂ, ਰਿਸ਼ਤੇਦਾਰਾਂ ਦੀ ਤਰ੍ਹਾਂ ਪਿਆਰ ਕਰਨ ਵਾਲੇ ਨੇ ਮਹਾਰਾਜ। ਜਾ ਕੀ ਸ਼ੋਧ ਜਗਤ ਕੋ ਲਾਗੈ ਤਾਂ ਪਰ ਤੁਹੀ ਧਰੈ, ਜਿਹਨੂੰ ਲੋਕ ਬਹੁਤਾ ਮਾੜਾ ਕਹਿੰਦੇ ਹੋਣ, ਇਸ ਵਾਸਤੇ ਉਹਦੇ ਵੱਲ ਵੇਖ ਕੇ ਹੀ ਥੁੱਕਦੇ ਹੋਣ, ਐਸਾ ਜਿਹੜਾ ਮਹਾਰਾਜ ਤੇਰਾ ਕੋਈ ਦਾਸ ਹੈ। ਜਾ ਕੀ ਸ਼ੋਧ ਜਗਤ ਕੋ ਲਾਗੈ ਤਾਂ ਪਰ ਤੁਹੀ ਧਰੈ, ਮਹਾਰਾਜ ਤੂੰ ਐਸੇ ਪਤਿਤ ਦਾ ਵੀ ਪ੍ਰੇਮ ਵੇਖ ਕਰਕੇ ਉਸ ਦੇ ਉੱਪਰ ਧਰੈ ਨਾਮ ਪ੍ਰਸੰਨ ਹੋ ਜਾਂਦੇ ਹੋ, ਖੁਸ਼ ਹੋ ਜਾਂਦੇ ਹੋ ਪਾਤਸ਼ਾਹ ਜੀ, ਔਰ ਨੀਚੋ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਇਵੇਂ ਦੀਨਾ ਗਰੀਬਾਂ ਦੇ ਨਾਲ ਮਹਾਰਾਜ ਜੀ ਸੰਬੰਧੀਆਂ ਦੀ ਤਰ੍ਹਾਂ ਪਿਆਰ ਕਰਕੇ ਉੱਚਾ ਦਰਜਾ ਦੇਣ ਵਾਲੇ ਹਨ।
ਰਾਮ ਦੇਖੇ ਰਚੀਏ ਧਰਮਸਾਲਾ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਜਦੋਂ ਉਹਨਾਂ ਨੇ, ਉਸ ਦੈਂਤ ਨੇ ਐਸੀ ਬੇਨਤੀ ਕੀਤੀ, ਔਰ ਉਸ ਨਗਰ ਦੇ ਲੋਕ ਵੀ ਮਹਾਰਾਜ ਜੀ ਦੇ ਕੋਲ ਹੀ ਬੈਠੇ ਹੋਏ ਸਨ। ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਇਹ ਨਗਰ ਦੇ ਰਹਿਣ ਵਾਲੇ ਮਨੁੱਖੋ, ਸਾਡਾ ਇਹ ਹੁਕਮ ਸੁਣੋ, ਸਾਡਾ ਇਹ ਬਚਨ ਸੁਣੋ ਕਿ ਇਹ ਜੋ ਤੁਹਾਡਾ ਨਗਰ ਹੈ, ਇਸ ਨਗਰ ਦੇ ਵਿੱਚ ਹੁਣ ਇੱਕ ਸੁੰਦਰ ਤੁਸੀਂ ਧਰਮਸ਼ਾਲਾ ਉਸਾਰਨਾ ਕਰੋ, ਭਾਵ ਕਿ ਸੋਹਣੀ ਐਸੀ ਜਗ੍ਹਾ ਜਿਹੜੀ ਹੈ ਬਣਾਉਣਾ ਕਰੋ, ਜਿੱਥੇ ਸਾਰੇ ਬੈਠ ਕਰਕੇ ਸਤਸੰਗ ਕਰਿਆ ਕਰੋ, ਜਿਸ ਦੇ ਵਿੱਚ ਸਾਰੇ ਮਿਲ ਕਰਕੇ ਇੱਕ ਵਾਹਿਗੁਰੂ ਦਾ ਨਾਮ ਜਪਿਆ ਕਰੋ,
ਕੀਰਤਨ ਮਿਲ ਤੇ ਮਾਹੀ।
ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਐਸੀ ਧਰਮਸ਼ਾਲਾ ਦੇ ਵਿੱਚ ਸਾਰੇ ਬੈਠ ਕਰਕੇ ਤੁਸੀਂ ਦੋਨੇ ਟਾਈਮ ਹਾਜ਼ਰੀ ਭਰਿਆ ਕਰੋ, ਔਰ ਜਿਹੜਾ ਵਾਹਿਗੁਰੂ ਦਾ ਨਾਮ ਹੈ, ਵਾਹਿਗੁਰੂ ਮੰਤਰ, ਸੱਚਾ ਮੰਤਰ ਜੋ ਹੈ, ਇਸ ਦੇ ਤਾਈ ਬੈਠ ਕਰਕੇ ਸਿਮਰਿਆ ਕਰੋ, ਯਾਦ ਕਰਿਆ ਕਰੋ। ਇਸ ਤਰ੍ਹਾਂ ਭਾਵ ਵਾਹਿਗੁਰੂ ਦੀ ਕੀਰਤੀ, ਵਾਹਿਗੁਰੂ ਦਾ ਜਸ, ਵਾਹਿਗੁਰੂ ਦੀਆਂ ਵਡਿਆਈਆਂ ਗਾਇਆ ਕਰੋ।
ਸਤਨਾਮ ਉਚਾਰੋ ਅਗ ਜਾਹੀ।
ਔਰ ਜਿਹੜਾ ਸਤਨਾਮ, ਸਤ ਤੋਂ ਭਾਵ ਜਿਹੜਾ ਸੱਚਾ ਹੈ, ਜਿਹੜਾ ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ, ਤੇ ਗਾਂਹ ਵੀ ਸੱਚਾ ਹੀ ਰਵੇਗਾ, ਤੇ ਸਦਾ ਹੈ ਵੀ ਸੱਚਾ। ਇਸ ਵਾਸਤੇ ਐਸਾ ਜਿਹੜਾ ਉਹਦਾ ਨਾਮ ਵਾਹਿਗੁਰੂ ਮੰਤਰ ਹੈ, ਉਸ ਨੂੰ ਭਾਈ ਧਰਮਸ਼ਾਲਾ ਦੇ ਵਿੱਚ ਦੋਵੇਂ ਟਾਈਮ ਬੈਠ ਕਰਕੇ ਸੰਗਤ ਵਿੱਚ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਅੱਗ ਜਾਹੀ, ਅੱਗ ਨਾਮ ਹੈ ਪਾਪਾਂ ਦਾ, ਜਿਹੜਾ ਪਾਪਾਂ ਦੇ ਤਾਈ ਨਾਸ਼ ਕਰਨ ਵਾਲਾ, ਸਾੜਨ ਵਾਲਾ, ਕੱਟਣ ਵਾਲਾ, ਦੂਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਇਸ ਵਾਸਤੇ ਵਾਹੇ ਨਾਮ ਹੈ ਅਚਰਜ ਦਾ, ਗੂ ਨਾਮ ਹੈ ਅੰਧੇਰੇ ਦਾ, ਰੂਹ ਨਾਮ ਹੈ ਪ੍ਰਕਾਸ਼ ਦਾ, ਜਿਹੜਾ ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਤੇ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ, ਐਸਾ ਜਿਹੜਾ ਵਾਹਿਗੁਰੂ ਦਾ ਨਾਮ ਵਾਹਿਗੁਰੂ ਮੰਤਰ ਹੈ, ਵਾਹਿਗੁਰੂ ਪਦ ਪਾਵਨ ਕੀਨਾ, ਸੋ ਐਸਾ ਜਿਹੜਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਵਾਹਿਗੁਰੂ ਮੰਤਰ ਹੈ, ਇਹ ਭਾਈ ਇਹਦੇ ਤਾਈ ਜਪਿਆ ਕਰੋ। ਐਸਾ ਮਹਾਰਾਜ ਉਪਦੇਸ਼ ਉਸ ਦੈਂਤ ਦੇ ਔਰ ਉਹਨਾਂ ਮਨੁੱਖਾਂ ਦੇ ਤਾਈ ਬਖਸ਼ ਰਹੇ ਨੇ, ਔਰ ਜੋ ਸਾਡੇ ਸਾਰਿਆਂ ਦੇ ਤਾਈ ਹੈ, ਐਸਾ ਉਪਦੇਸ਼ ਮੰਨਣੇ ਯੋਗ।
ਪਰ ਜਲ ਅੰਨ ਹੋ ਤੇ ਨਿਜ ਸੀਸਾ।
ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਉਸ ਦੈਂਤ ਨੂੰ, ਹੁਣ ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਕਿ ਉਹ ਦੈਂਤ ਦੇ ਤਾਈ ਕਹਿੰਦੇ ਕਿ ਇਹ ਦੈਂਤ, ਤੂੰ ਹੁਣ ਪਤਾ ਕੀ ਸੇਵਾ ਕਰਿਆ ਕਰਨੀ ਹੈ, ਇਹ ਜੋ ਸਾਰੇ ਨਗਰ ਦੇ ਲੋਕ ਨੇ, ਇਹ ਜਿੱਥੇ ਧਰਮਸ਼ਾਲਾ ਦੇ ਵਿੱਚ ਬੈਠ ਕਰਕੇ ਦੋਵੇਂ ਟਾਈਮ ਵਾਹਿਗੁਰੂ ਦਾ ਜਸ ਕਰਿਆ ਕਰਨਗੇ, ਇਹਨਾਂ ਦੇ ਛਕਣ ਵਾਸਤੇ ਤੂੰ ਆਪਣੇ ਸਿਰ ਦੇ ਉੱਪਰ ਚੁੱਕ ਕਰਕੇ ਜਲ ਦੀ ਸੇਵਾ ਕਰਿਆ ਕਰਨੀ, ਇਹਨਾਂ ਦੇ ਵਾਸਤੇ ਜਲ ਛਕਣ ਵਾਸਤੇ ਲਿਆਇਆ ਕਰਨਾ ਹੈ, ਜਿੰਨੀ ਵੀ ਸੰਗਤ ਨੂੰ ਜਲ ਦੀ ਲੋੜ ਹੋਵੇ ਤੈ ਜਲ ਦੀ ਸੇਵਾ ਕਰਨੀ। ਮਹਾਰਾਜ ਜੀ ਨੇ ਦੈਂਤ ਦੀ ਇਹ ਸੇਵਾ ਲਾਈ ਕਿ ਭਰ ਜਲ ਅੰਨ ਹੋ ਤਹ ਨਿਜ ਸੀਸਾ, ਤਹ ਨਾਮ ਉਥੇ ਧਰਮਸ਼ਾਲਾ ਦੇ ਵਿੱਚ, ਔਰ ਸੀਸਾ ਨਾਮ ਸਿਰ ਦੇ ਉੱਪਰ, ਨਿਜ ਨਾਮ ਆਪਣੇ, ਸੀਸਾ ਨਾਮ ਸਿਰ ਉੱਤੇ, ਔਰ ਚੁੱਕ ਕਰਕੇ ਭਰ ਕਰਕੇ ਜਲ ਦੇ ਘੜੇ ਆਦਿਕ, ਔਰ ਲਿਆ ਕਰਕੇ ਸੰਗਤ ਦੇ ਵਾਸਤੇ ਜਲ ਦੀ ਜਿਹੜੀ ਸੇਵਾ ਹੈ ਤੈ ਕਰਨੀ। ਮਹਾਰਾਜ ਜੀ ਨੇ ਇਹ ਸੇਵਾ ਸਾਧ ਸੰਗਤ ਜੀ ਉਹ ਦੈਂਤ ਦੀ ਲਾਈ ਹੈ, ਔਰ ਸੰਗਤ ਵਿੱਚ ਵੀ ਜੁੜਨਾ ਹੈ ਬੈਠ ਕਰਕੇ।
ਭਗਤ ਕਰੇ ਜੇ ਨਰ ਜਗਦੀਸ਼ਾ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹਨਾਂ ਮਨੁੱਖਾਂ ਦੇ ਤਾਈ, ਦੈਤ ਦੇ ਵੀ ਤਾਈ, ਕਹਿਣ ਲੱਗੇ ਇਸ ਤਰ੍ਹਾਂ ਜਿਹੜੇ ਮਿਲ ਕਰਕੇ ਜਗਤ ਦਾ ਜੋ ਈਸ਼ਾ, ਜਗਤ ਸਾਰੇ ਦੇ ਤਾਈ ਬਣਾਉਣ ਵਾਲਾ, ਢਾਉਣ ਵਾਲਾ ਵਾਹਿਗੁਰੂ ਜੋ ਪਰਮੇਸ਼ਰ ਸਾਰਿਆਂ ਦਾ ਈਸ਼ਰ ਮਾਲਕ ਹੈ, ਉਸ ਦਾ ਜਿਹੜਾ ਇਵੇਂ ਭਜਨ ਕਰਦੇ ਨੇ, ਇਵੇਂ ਵਾਹਿਗੁਰੂ ਦਾ ਚਿੰਤਨ ਕਰਦੇ ਨੇ, ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ।
ਸੇਵਾ ਕਰਤ ਬਿਮਲ ਮਨ ਹੋਵੇ।
ਕਹਿੰਦੇ ਉਹਨਾਂ ਗੁਰਮੁਖਾਂ ਦਾ ਜਿਹੜਾ ਮਨ ਹੈ ਉਹ ਬਿਮਲ ਪਵਿੱਤਰ ਹੋ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਸੰਗਤ ਦੀ ਸੇਵਾ ਕਰਨ ਦੇ ਨਾਲ, ਸੰਗਤ ਦੇ ਵਿੱਚ ਬੈਠ ਕਰਕੇ ਨਾਮ ਜਪਣ ਦੇ ਨਾਲ, ਇਵੇਂ ਸਤਿਗੁਰੂ ਜੀ ਕਹਿੰਦੇ ਜਿਹੜਾ ਮਨ ਹੈ ਇਹ ਜਿਹੜਾ ਪਤਤ ਤੋਂ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਉੱਜਲ ਹੋ ਜਾਂਦਾ ਹੈ।
ਜਨਮ ਜਨਮ ਕੇ ਕਿਲ ਬਿਖ ਖੋਵੇ।
ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਐਸੀ ਕਰਨੀ ਨੂੰ ਭਾਈ ਤੁਹਾਡੇ ਵਿੱਚੋਂ ਕਰੇਗਾ, ਕਮਾਵੇਗਾ, ਉਹਦੇ ਜਨਮ ਜਨਮ ਦੇ ਜਿਹੜੇ ਕਿਲ ਬਿਖ ਪਾਪ ਨੇ ਉਹ ਸਾਰੇ ਨਿਵਿਰਤ ਹੋ ਜਾਣਗੇ, ਭਾਵ ਦੂਰ ਹੋ ਜਾਣਗੇ, ਨਾਸ ਹੋ ਜਾਣਗੇ। ਜਿਹੜਾ ਐਸੀ ਸਾਡੀ ਕਰਨੀ ਜਿਹੜੀ ਅਸੀਂ ਰਹਿਣੀ ਦੱਸੀ ਹੈ ਉਹ ਰਹਿਣੀ ਦੇ ਉੱਪਰ ਰਹਿ ਕਰਕੇ ਐਸੀ ਕਰਨੀ ਨੂੰ ਕਮਾਵੇਗਾ ਭਾਈ, ਉਹਦੇ ਸਾਰੇ ਪਾਪ ਨਾਸ ਹੋਣਗੇ। ਇਵੇਂ ਸਤਿਗੁਰੂ ਜੀ ਨੇ ਉਹ ਦੈਂਤ ਦੇ ਤਾਈ ਔਰ ਉਹ ਨਗਰ ਦੇ ਲੋਕਾਂ ਦੇ ਤਾਈ ਔਰ ਉਹਨਾਂ ਦੇ ਰਾਹੀਂ ਸਾਡੇ ਤਾਈ ਮਹਾਰਾਜ ਜੀ ਨੇ ਐਸਾ ਉਪਦੇਸ਼ ਬਖਸ਼ਿਆ ਹੈ।
ਨਾਮ ਜਪ ਹੋਏ ਅਧਿਕਾਰੀ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿਵੇਂ ਭਾਈ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਸੱਚਾ ਵਾਹਿਗੁਰੂ ਮੰਤਰ, ਉਹਦੇ ਤਾਈ ਸੰਗਤ ਵਿੱਚ ਮਿਲ ਕਰਕੇ ਸਿਮਰਿਆ ਕਰੋ, ਜਪਿਆ ਕਰੋ ਉਹਦੇ ਤਾਈ, ਔਰ ਸਾਧ ਸੰਗਤ ਜੀ ਵਾਹਿਗੁਰੂ ਦੇ ਅਧਿਕਾਰੀ ਬਣ ਕੇ, ਅਧਿਕਾਰੀ ਤੋਂ ਭਾਵ ਵਾਹਿਗੁਰੂ ਦੇ ਸਨਮੁਖ ਬਣ ਕੇ, ਜੇ ਕੋ ਗੁਰ ਤੇ ਸਨਮੁਖ ਹੋਵੇ। ਔਰ ਇਸ ਪ੍ਰਕਾਰ ਕਹਿੰਦੇ ਇਸ ਤਰ੍ਹਾਂ ਸਨਮੁਖ ਹੋ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰੋ।
ਅੰਤ ਸਮੇ ਗਤ ਪਾਏ ਸੁਖਾਰੀ।
ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜੇ ਤੁਸੀਂ ਐਸੀ ਕਰਨੀ ਨੂੰ ਕਮਾਵੋਗੇ ਤਾਂ ਇਸ ਲੋਕ ਦੇ ਤਮਾਮ ਵਿਘਨ ਤੁਹਾਡੇ ਨਾਸ ਹੋਣਗੇ, ਇੱਥੇ ਵੀ ਸੁਖ ਮਿਲੇਗਾ ਔਰ ਅੰਤ ਨੂੰ ਤੁਹਾਨੂੰ ਜਿਹੜੀ ਮੁਕਤੀ ਹੈ ਉਸ ਦਾ ਆਨੰਦ ਪ੍ਰਾਪਤ ਹੋਵੇਗਾ, ਭਾਵ ਤੁਸੀਂ ਮੁਕਤ ਹੋ ਜਾਓਗੇ 84 ਲੱਖ ਦੇ ਜੂਨਾਂ ਦੇ ਗੇੜੇ ਤੋਂ ਬਚ ਕਰਕੇ। ਔਰ ਸਦੀਵੀ ਜੋ ਰਹਿਣ ਵਾਲਾ ਸੱਚਖੰਡ ਹੈ ਉਸ ਦੀ ਤੁਹਾਡੇ ਤਾਈ ਪ੍ਰਾਪਤੀ ਹੋ ਜਾਵੇਗੀ।
ਦੋਹਰਾ ਸੁਣ ਕਰ ਜਗ ਗੁਰ ਕੋ ਬਚਨ ਮਾਨ ਸੀਸ ਪਹਿਲੀਨ।
ਸਤਿਗੁਰੂ ਨਾਨਕ ਸਾਹਿਬ ਜੀ ਦੇ ਐਸੇ ਅੰਮ੍ਰਿਤ ਵਾਲੇ ਐਸੇ ਅੰਮ੍ਰਿਤ ਵਰਗੇ ਪਵਿੱਤਰ ਬਚਨ ਸੁਣ ਕਰਕੇ ਉਸ ਦੈਂਤ ਨੇ ਔਰ ਉਹ ਨਗਰਦਿਆਂ ਲੋਕਾਂ ਨੇ ਸਿਰ ਮੱਥੇ ਐਸੀ ਮਹਾਰਾਜ ਜੀ ਦੀ ਆਗਿਆ ਨੂੰ ਹੁਕਮ ਨੂੰ ਮੰਨਿਆ ਹੈ।
ਰਚੀ ਧਰਮਸਾਲਾ ਰੁਚਰ ਪੁਨ ਸੇਵ ਹੋ ਮਨ ਦੀਨ।
ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਮੰਨ ਕਰਕੇ ਸਾਧ ਸੰਗਤ ਜੀ ਇਹਨਾਂ ਨੇ ਆਪਣੇ ਨਗਰ ਦੇ ਵਿੱਚ ਬਹੁਤ ਸੁੰਦਰ ਧਰਮਸਾਲਾ ਬਣਵਾਈ ਹੈ ਅਥਵਾ ਗੁਰੂ ਘਰ ਬਣਾਉਣਾ ਕੀਤਾ ਹੈ ਔਰ ਸਾਰੇ ਹੀ ਮਹਾਰਾਜ ਜੀ ਦੇ ਹੁਕਮ ਨੂੰ ਪਾ ਕਰਕੇ ਧਰਮਸ਼ਾਲਾ ਬਣਾ ਕਰਕੇ ਦੋਵੇਂ ਟਾਈਮ ਧਰਮਸ਼ਾਲਾ ਵਿੱਚ ਆਉਂਦੇ ਨੇ ਔਰ ਗੁਰੂ ਘਰ ਵਿੱਚ ਜਾਣ ਕਰਕੇ ਜਿਵੇਂ ਮਹਾਰਾਜ ਜੀ ਦੀ ਦੱਸੀ ਵਿਧੀ ਸੀ ਉਸ ਮੁਤਾਬਕ ਵਾਹਿਗੁਰੂ ਦੇ ਨਾਮ ਦੇ ਨਾਲ ਆਪਣੇ ਸੁਰਤੇ ਨੂੰ ਜੋੜਦੇ ਹਨ।
ਸ੍ਰੀ ਗੁਰ ਧਰਮਸਾਲ ਮੈਂ ਵੈਸੇ।
ਸਤਿਗੁਰੂ ਨਾਨਕ ਸਾਹਿਬ ਜੀ ਕਵੀ ਜੀ ਕਹਿੰਦੇ ਇੱਥੇ ਬਹੁਤ ਸਮਾਂ ਰਹੇ ਇਹਨਾਂ ਲੋਕਾਂ ਦੇ ਪਾਸ ਇਸ ਨਗਰ ਵਿੱਚ ਔਰ ਕਹਿੰਦੇ ਸਤਿਗੁਰੂ ਜੀ ਦੇ ਹੁੰਦਿਆਂ ਹੀ ਇਹਨਾਂ ਨੇ ਇੱਥੇ ਧਰਮਸ਼ਾਲਾ ਗੁਰਦੁਆਰਾ ਸਾਹਿਬ ਗੁਰੂ ਘਰ ਬਣਾ ਦਿੱਤਾ ਸੀ ਔਰ ਕਹਿੰਦੇ ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ ਵੀ ਉਸ ਧਰਮਸ਼ਾਲਾ ਦੇ ਵਿੱਚ ਮਹਾਰਾਜ ਜੀ ਬੈਠ ਕਰਕੇ ਔਰ ਸੰਗਤਾਂ ਦੇ ਤਾਈ ਉਪਦੇਸ਼ ਦਿੰਦੇ ਰਹੇ ਔਰ ਇਸ ਪ੍ਰਕਾਰ ਕਹਿੰਦੇ ਜੀਵਾਂ ਦੇ ਤਾਈ ਤਾਰਦੇ ਰਹੇ ਪਾਤਸ਼ਾਹ ਸਤਿਗੁਰੂ।
ਨਾਮ ਜਪੋ ਮਨ ਜਨ ਉਪਦੇਸੇ।
ਔਰ ਜਿਹੜੇ ਹੋਰ ਮਨੁੱਖ ਨਵੇਂ ਮਹਾਰਾਜ ਜੀ ਦੀ ਮਹਿਮਾ ਨੂੰ ਸੁਣ ਕਰਕੇ ਆਉਂਦੇ ਨੇ ਸਾਧ ਸੰਗਤ ਜੀ ਉਹਨਾਂ ਦੇ ਤਾਈ ਵੀ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਕਿ ਭਾਈ ਜਿਹੜਾ ਨਾਮ ਹੈ ਉਸ ਦੇ ਤਾਈ ਜਪਣਾ ਕਰੋ। ਐਸਾ ਉਪਦੇਸ਼ ਮਹਾਰਾਜ ਜੀ ਬਖਸ਼ਦੇ ਨੇ ਜਿਹੜੇ ਹੋਰ ਲਾਗੋ ਇਲਾਕੇ ਦੇ ਵਿੱਚੋਂ ਮਹਾਰਾਜ ਜੀ ਦੀ ਮਹਿਮਾ ਸੁਣ ਕਰਕੇ ਸਤਿਗੁਰੂ ਜੀ ਦੇ ਪਾਸ ਆਉਂਦੇ ਨੇ ਔਰ ਮਹਾਰਾਜ ਜੀ ਉਹਨਾਂ ਦੇ ਤਾਈ ਆਪਣੀ ਸਿੱਖੀ ਬਖਸ਼ਦੇ ਨੇ ਔਰ ਉਹਨਾਂ ਦੇ ਤਾਈ ਨਾਮ ਦਾ ਉਪਦੇਸ਼ ਮਹਾਰਾਜ ਜੀ ਦਿੰਦੇ ਹਨ।
ਕੀਰਤਨ ਲਗੇ ਬਿਸਾਲਾ।
ਔਰ ਇਸ ਪ੍ਰਕਾਰ ਕਹਿੰਦੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੜੇ ਪਿਆਰ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਇਆ ਕਰਦੇ ਪਾਤਸ਼ਾਹ ਸਤਿਗੁਰੂ ਜੀ ਆਪ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਗਾ ਕਰਕੇ ਸੰਗਤਾਂ ਦੇ ਤਾਈ ਨਿਹਾਲ ਕਰਿਆ ਕਰਦੇ। ਸੋ ਇਸ ਪ੍ਰਕਾਰ ਕਹਿੰਦੇ ਮਹਾਰਾਜ ਜੀ ਨੇ ਇਸ ਤਰ੍ਹਾਂ ਉੱਥੇ ਰਹਿ ਕਰਕੇ ਉਸ ਇਲਾਕੇ ਵਿੱਚ ਸੰਗਤਾਂ ਦੇ ਤਾਈ ਹੋਰ ਇਲਾਕਾ ਨਿਵਾਸੀਆਂ ਦੇ ਤਾਈ ਨਿਹਾਲ ਕਰ ਦਿੱਤਾ, ਸਿੱਖੀ ਬਖਸ਼ ਦਿੱਤੀ ਸਾਧ ਸੰਗਤ ਜੀ ਆਪਣੇ ਸਿੱਖ ਕਰ ਲਿਆ ਸਾਰਿਆਂ ਦੇ ਤਾਈ ਔਰ ਇਸ ਪ੍ਰਕਾਰ ਸਤਿਗੁਰੂ ਜੀ ਨੇ ਉਹਨਾਂ ਦੇ ਤਾਈ ਉਪਦੇਸ਼ ਦਿੱਤਾ ਕਿ ਭਾਈ ਸਾਰੇ ਰਲ ਮਿਲ ਕਰਕੇ ਧਰਮਸ਼ਾਲਾ ਦੇ ਅੰਦਰ ਕੀਰਤਨ ਕਰਿਆ ਕਰੋ ਅਥਵਾ ਵਾਹਿਗੁਰੂ ਦੇ ਜਸ ਨੂੰ ਉਚਾਰਿਆ ਕਰੋ।
ਭਗਤ ਰੀਤ ਸਿੱਖੀ ਸੁਖ ਆਲਾ।
ਔਰ ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜੀ ਤੁਹਾਡੇ ਤਾਈ ਅਸੀਂ ਰੀਤੀ ਮਰਜ਼ਾਦਾ ਬਖਸ਼ੀ ਹੈ ਸੋ ਇਸ ਵਾਸਤੇ ਇਸ ਦੇ ਤਾਈ ਜਿਹੜਾ ਵੀ ਸਿੱਖਣਾ ਕਰੇਗਾ ਅਥਵਾ ਸਿੱਖ ਕਰਕੇ ਇਹਨੂੰ ਧਾਰੇਗਾ, ਸੁਣ ਕਰਕੇ ਮੰਨੇਗਾ ਔਰ ਮੰਨਣ ਕਰਕੇ ਇਹਦਾ ਨਿਧਿਆਸਨ ਕਰੇਗਾ, ਇਹਦੀ ਕਮਾਈ ਕਰੇਗਾ, ਇਸ ਤੇ ਚੱਲੇਗਾ ਔਰ ਕਹਿੰਦੇ ਐਸਾ ਜਿਸ ਇਸ ਤਰ੍ਹਾਂ ਜਿਹੜਾ ਮਨੁੱਖ ਭਗਤੀ ਦੇ ਤਾਈ ਕਮਾਵੇਗਾ ਉਹ ਸੁਖ ਆਲਾ ਜਿਹੜਾ ਸਦੀਵੀ ਸੁੱਖਾਂ ਦਾ ਆਲਾ ਘਰ ਹੈ ਨਾ ਸੱਚਖੰਡ ਉਹਨੂੰ ਪ੍ਰਾਪਤ ਹੋ ਜਾਵੇਗਾ। ਭਾਵ ਉਹ ਐਸੇ ਸੱਚਖੰਡ ਦੀ ਪ੍ਰਾਪਤੀ ਉਸ ਜੀਵ ਦੇ ਤਾਈ ਹੋਵੇਗੀ, ਜਾਨਣਾ ਕਰੋ। ਇਸ ਪ੍ਰਕਾਰ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ ਹੈ।
ਰਾਮ ਨਿਕਟ ਸੁਣ ਕਰ ਅਸਰੀਤੀ।
ਸਾਧ ਸੰਗਤ ਜੀ ਉਸ ਨਗਰ ਦੇ ਜਿਹੜੇ ਲੋਕ ਸਨ ਸਾਰਿਆਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਦੱਸੀ ਹੋਈ ਜਿਹੜੀ ਰੀਤੀ ਸੀ ਮਰਜ਼ਾਦਾ ਸੀ ਉਸ ਦੇ ਤਾਈ ਅਪਣਾ ਲੈਣਾ ਕੀਤਾ, ਗ੍ਰਹਿਣ ਕਰ ਲਿਆ ਐਸੀ ਸਤਿਗੁਰੂ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਤਾਈ ਔਰ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਜੀ ਦੀ ਸਿੱਖੀ ਦੇ ਧਾਰਨੀ ਬਣ ਗਏ ਉਹ ਲੋਕ।
ਆਵਹਿ ਦਰਸ਼ਨ ਕੀ ਕਰ ਪ੍ਰੀਤੀ।
ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਬਹੁਤੀ ਹਿਰਦੇ ਦੇ ਵਿੱਚੋਂ ਪ੍ਰੀਤੀ ਨਾਮ ਪਿਆਰ ਸ਼ਰਧਾ ਧਾਰਨ ਕਰਕੇ ਐਸੇ ਸੁਭ ਗੁਣਾਂ ਨੂੰ ਧਾਰ ਕੇ ਮਹਾਰਾਜ ਜੀ ਦੇ ਦੋਨੇ ਟਾਈਮ ਆਣ ਕੇ ਦਰਸ਼ਨ ਕਰਦੇ ਹਨ।
ਹੇਰ ਹੇਰ ਹਰ ਖੇ ਕਰ ਬੰਦਨ।
ਸਤਿਗੁਰੂ ਨਾਨਕ ਸਾਹਿਬ ਜੀ ਦੇ ਸੁੰਦਰ ਸਰੂਪ ਦੇ ਤਾਈ ਦੇਖ ਕਰਕੇ ਵਾਰ ਨੇ ਬਲਿਹਾਰ ਨੇ ਜਾਂਦੇ ਨੇ, ਹੇਰ ਹੇਰ ਹਰ ਖੈ ਹਿਰਦੇ ਪ੍ਰਸੰਨ ਹੋ ਜਾਂਦੇ ਨੇ ਜਿਵੇਂ ਸੂਰਜ ਨੂੰ ਵੇਖ ਕਰਕੇ ਤੇ ਜਿਹੜਾ ਕਮਲ ਦਾ ਫੁੱਲ ਹੈ ਉਹ ਖਿੜ ਜਾਂਦਾ ਹੈ। ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੇ ਗੁਰਮੁਖਾਂ ਦੇ ਸਤਿਗੁਰੂ ਜੀ ਦੇ ਪਿਆਰਿਆਂ ਦੇ ਜਿਹੜੇ ਕਮਲ ਦੇ ਫੁੱਲਾਂ ਦੀ ਨਿਆਈ ਹਿਰਦੇ ਨੇ ਉਹ ਗੁਰੂ ਰੂਪੀ ਸੂਰਜ ਨੂੰ ਵੇਖ ਕਰਕੇ ਖਿੜ ਜਾਂਦੇ ਨੇ। ਇਸ ਪ੍ਰਕਾਰ ਕਹਿੰਦੇ ਐਸੇ ਜਿਹੜੇ ਨਗਰ ਦੇ ਲੋਕ ਨੇ ਹੋਰ ਇਲਾਕਾ ਨਿਵਾਸੀ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਔਰ ਸਤਿਗੁਰੂ ਜੀ ਦੇ ਦਰਸ਼ਨ ਨੂੰ ਦੇਖ ਕਰਕੇ ਨਦਰੀ ਨਜ਼ਰ ਨਿਹਾਲ ਹੋ ਜਾਂਦੇ ਨੇ।
ਭਗਤ ਸਿੱਖੇ ਕਰ ਕੁਮਤ ਨਿਕੰਦਨ
ਔਰ ਮਹਾਰਾਜ ਜੀ ਦੇ ਪਾਸੋਂ ਸੁਭ ਜਿਹੜੀ ਸਿੱਖਿਆ ਹੈ ਉਸ ਦੇ ਧਾਰਨੀ ਬਣਦੇ ਨੇ। ਭਗਤ ਦੀ ਸਿੱਖ ਹੈ ਕਰ ਕੁਮਤ ਨਿਕੰਦਨ, ਕੁਮਤ ਨਾਮ ਹੈ ਖੋਟੀ ਮਤ ਦਾ, ਨਿਕੰਦਨ ਨਾਮ ਜੋ ਨਾਸ ਕਰਨ ਵਾਲੀ। ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਹੈ, ਵਾਹਿਗੁਰੂ ਦਾ ਜਸ ਹੈ। ਸਤਿਗੁਰੂ ਨਾਨਕ ਸਾਹਿਬ ਜੀ ਐਸਾ ਵਾਹਿਗੁਰੂ ਦਾ ਮੰਤਰ ਜਿਹੜਾ ਹੈ ਉਹ ਬਖਸ਼ਦੇ ਨੇ ਕਿ ਭਾਈ ਵਾਹਿਗੁਰੂ ਮੰਤਰ ਨੂੰ ਸਿਮਰ ਕਰਕੇ ਇਸ ਤਰ੍ਹਾਂ ਭਗਤੀ ਕਰਿਆ ਕਰੋ ਤਾਂ ਤੁਹਾਡੀ ਜਿਹੜੀ ਖੋਟੀ ਮਤ ਹੈ, ਖੋਟੀ ਮਤ ਐਸੀ ਜਿਹੜੀ ਜਨਮਾਂ ਜਨਮਾਤਰਾਂ ਦੇ ਵਿੱਚ ਭਰਮਾ ਦੇਣ ਵਾਲੀ ਹੈ, ਬੜਾ ਲੰਮਾ ਗੇੜੇ ਦੇ ਵਿੱਚ ਪਾ ਦੇਣ ਵਾਲੀ ਖੋਟੀ ਮਤ ਹੈ, ਇਸ ਦਾ ਭਾਈ ਤਿਆਗ ਕਰੋ। ਜਾਂ ਜੇ ਤੁਸੀਂ ਇਸ ਸੱਚੇ ਨਾਮ ਵਾਹਿਗੁਰੂ ਨੂੰ ਸਿਮਰਨਾ ਕਰੋਗੇ ਹੌਲੀ ਹੌਲੀ, ਇਸ ਦੇ ਵਿੱਚ ਆਪਣੇ ਮਨ ਨੂੰ ਜੋੜੋਗੇ ਤਾਂ ਤੁਹਾਡੀ ਜਿਹੜੀ ਪੋਹ ਨਾਮ ਖੋਟੀ ਮਤ, ਖੋਟੀ ਮਤ ਹੈ ਉਸ ਦਾ ਨਿਕੰਦਨ ਤਿਆਗਣਾ ਹੋਵੇਗਾ, ਭਾਵ ਉਹ ਕੱਟੀ ਜਾਵੇਗੀ, ਉਹ ਨਾਸ ਹੋਵੇਗੀ।
ਰੀਤ ਬਿਜਤ ਦੀ ਦੇਸ਼ਾ
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਦੇਸ਼ ਵਿੱਚ ਉਸ ਇਲਾਕੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਸ ਪ੍ਰਕਾਰ ਜਿਹੜੀ ਗੁਰਸਿੱਖੀ ਸੀ ਉਹ ਸਾਧ ਸੰਗਤ ਜੀ ਵਿਦਿਤ ਨਾਮ ਪ੍ਰਗਟ ਕਰ ਦਿੱਤੀ।
ਜਿਸ ਤੇ ਛੂਟ ਹੈ ਜਗਤ ਕਲੇਸ਼ਾ
ਔਰ ਕਹਿੰਦੇ ਜਿਸ ਸਿੱਖੀ ਦੇ ਭਾਈ ਧਾਰਨੀ ਬਣ ਕਰਕੇ ਸਾਰੇ ਜਿਹੜੇ ਦੁੱਖ ਕਲੇਸ਼ ਨੇ ਆਦ ਵਿਆਦ ਕੇ ਬੰਧਨ ਜੇਤ ਨਾਮ ਕੇ ਲੇਤ ਸਦਾ ਛੁੱਟ ਜਾਹੀ। ਕਹਿੰਦੇ ਐਸੇ ਸਿੱਖੀ ਦੇ ਰਸਤੇ ਨੂੰ ਅਪਣਾਉਣੇ ਕਰਕੇ ਔਰ ਜਿਹੜੇ ਆਦੀ ਵਿਆਦੀ ਦੇ ਸਾਰੇ ਅਨੇਕ ਤਰ੍ਹਾਂ ਦੇ ਬੰਧਨ ਨੇ ਸਾਧ ਸੰਗਤ, ਉਹ ਸਾਰੇ ਜਿਹੜੇ ਕਲੇਸ਼ ਨੇ ਦੁੱਖ ਨੇ ਉਹ ਦੂਰ ਹੋ ਜਾਂਦੇ ਹਨ।
ਪਰਸਪਰ ਮਿਲਨਰ ਨਾਰੀ
ਔਰ ਜਿਹੜੇ ਇਥੋਂ ਦੇ ਰਹਿਣ ਵਾਲੇ ਇਸ ਇਲਾਕੇ ਦੇ ਨਗਰ ਦੇ ਲੋਕ ਨੇ ਇਸਤਰੀਆਂ ਪੁਰਸ਼, ਉਹ ਜਦੋਂ ਆਪਸ ਵਿੱਚ ਪਰਸਪਰ ਤੋਂ ਭਾਵ ਆਪਸ ਵਿੱਚ ਜਦੋਂ ਇੱਕ ਦੂਜੇ ਨੂੰ ਮਿਲਦੇ ਹਨ।
ਪਰਮੇਸ਼ਰ ਧਨ ਇਹ ਉਪਕਾਰੀ
ਸੰਗਤ ਜੀ ਸਾਰੇ ਉਸ ਜਿਹੜੇ ਨਗਰ ਦੇ ਲੋਕ ਨੇ ਉਹ ਸਤਿਗੁਰੂ ਨਾਨਕ ਸਾਹਿਬ ਜੀ ਦਾ ਇੱਕ ਦੂਸਰੇ ਦੇ ਨਾਲ ਮਿਲ ਕਰਕੇ ਬੜਾ ਜਸ ਕਰਦੇ, ਬੜੀਆਂ ਵਡਿਆਈਆਂ ਗਾਉਂਦੇ ਨੇ ਪਾਤਸ਼ਾਹ ਸਤਿਗੁਰੂ ਨਾਨਕ ਸਾਹਿਬ ਜੀ ਦੀਆਂ। ਕਹਿੰਦੇ ਨੇ ਕਿ ਅਕਾਲ ਪੁਰਖ ਪਰਮੇਸ਼ਰ ਜੀ ਨੇ ਇਹ ਗੁਰੂ ਨਾਨਕ ਜੀ ਵਾਲਾ ਜਿਹੜਾ ਸਰੂਪ ਹੈ ਇਹ ਧਾਰਨ ਕੀਤਾ ਹੈ ਧਰਤੀ ਦੇ ਤਾਂ ਹੀ ਤਾਰਨ ਵਾਸਤੇ, ਧਰਤੀ ਦੇ ਤਾਂ ਹੀ ਧੀਰਜ ਦੇਣ ਵਾਸਤੇ, ਜੀਵਾਂ ਦੇ ਤਾਂ ਹੀ ਸਿੱਧਾ ਰਸਤਾ ਬਖਸ਼ਣ ਵਾਸਤੇ ਆਪ ਅਕਾਲ ਪੁਰਖ ਜੀ ਆਏ ਨੇ ਇਹਨਾਂ ਦੇ ਸਰੂਪ ਵਿੱਚ। ਕਹਿੰਦੇ ਜਿਨ੍ਹਾਂ ਨੂੰ ਐਸਾ ਗਿਆਨ ਹੋ ਗਿਆ, ਜਿਨ੍ਹਾਂ ਦੇ ਇਸ ਤਰ੍ਹਾਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਉਗਤੀਆਂ ਜੁਗਤੀਆਂ ਦੇ ਨਾਲ ਗਿਆਨ ਰੂਪੀ ਸੁਰਮਾ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਪਾ ਦਿੱਤਾ, ਗਿਆਨ ਸਲਾਈਆਂ ਦੇ ਬੁੱਧ ਲੋਚਨ ਕਰਾ ਹੈ ਤਮ ਗਿਆਨ ਵਿਮੋਚਨ, ਜਿਨ੍ਹਾਂ ਦਾ ਤਾਮ ਨਾਮ ਹਨੇਰੇ ਦੇ ਨਾ ਹਨੇਰੇ ਦੇ ਨਿਆਈ, ਜੋ ਅਗਿਆਨ ਸੀ ਉਹ ਜਿਨ੍ਹਾਂ ਦਾ ਨਾਸ ਹੋ ਗਿਆ ਦੂਰ ਹੋ ਗਿਆ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਕਰਕੇ, ਸਤਿਗੁਰੂ ਜੀ ਦਾ ਉਪਦੇਸ਼ ਕਮਾਉਣੇ ਕਰਕੇ, ਸਤਿਗੁਰੂ ਜੀ ਦੇ ਸਿੱਖੀ ਦੇ ਰਸਤੇ ਦੱਸੇ ਹੋਏ ਦੇ ਵਿੱਚ ਆਉਣੇ ਕਰਕੇ। ਕਹਿੰਦੇ ਸਾਧ ਸੰਗਤ ਜੀ ਉਹ ਆਪਸ ਵਿੱਚ ਮਿਲ ਕਰਕੇ ਇੱਕ ਦੂਸਰੇ ਦੇ ਨਾਲ ਵਚਨ ਕਰਦੇ ਨੇ ਕਿ ਜੋ ਸਤਿਗੁਰੂ ਨਾਨਕ ਸਾਹਿਬ ਜੀ ਹਨ ਇਹ ਤੇ ਆਪ ਹੀ ਅਕਾਲ ਪੁਰਖ ਜੀ ਆਪ ਆਏ ਨੇ ਚੱਲ ਕਰਕੇ ਧਰਤੀ ਤੇ।
ਦੋਹਰਾ ਚਿੜੀਅਨ ਸੇਵ ਸਿਚਾਨ ਤੇ ਕਰਵਾਏ ਕਰ ਦੀਨ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸਾਧ ਸੰਗਤ ਜੀ ਸਿਚਾਨ ਨਾਮ ਹੈ ਬਾਜ ਦਾ, ਜੋ ਬਾਜ ਪੰਛੀ ਹੈ ਸਾਧ ਸੰਗਤ ਜੀ ਮਾਸਾਹਾਰੀ ਪੰਛੀ ਮੰਨਿਆ ਹੈ ਬਾਜ, ਔਰ ਕਹਿੰਦੇ ਜਿਹੜੇ ਛੋਟੇ ਚਿੜੀਆਂ ਦੀ ਨਿਆਈ ਜਾਨਵਰ ਨੇ ਇਹ ਜਿਹੜਾ ਬਾਜ ਉਹਨਾਂ ਦੇ ਤਾਂ ਹੀ ਖਾ ਲੈਂਦਾ ਹੈ, ਉਹਨਾਂ ਦੇ ਤਾਂ ਹੀ ਸਾਧ ਸੰਗਤ ਜੀ ਛਕ ਲੈਂਦਾ ਹੈ, ਉਹਨਾਂ ਦੇ ਮਾਸ ਨੂੰ ਉਹਨਾਂ ਨੂੰ ਖਤਮ ਕਰ ਦਿੰਦਾ ਹੈ। ਔਰ ਕਹਿੰਦੇ ਜੇ ਸਤਿਗੁਰੂ ਮਹਾਰਾਜ ਜੀ ਨੂੰ ਭਾ ਜਾਵੇ ਨਾ ਤੇ ਜਿਹੜੀਆਂ ਸਾਧ ਸੰਗਤ ਜੀ ਜਿਹੜਾ ਬਾਜ ਹੈ ਐਡਾ ਭਿਆਨਕ ਪੰਛੀ ਚਿੜੀਆਂ ਦੇ ਤਾਈ ਭਾਵ ਖਾ ਜਾਣ ਵਾਲਾ, ਜੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਉਹ ਬਾਜ ਦੇ ਉੱਪਰ, ਸਾਧ ਸੰਗਤ ਜੀ ਉਹ ਵੀ ਫਿਰ ਉਹ ਚਿੜੀਆਂ ਦੀ ਸੇਵਾ ਕਰਨ ਲੱਗ ਜਾਂਦਾ ਹੈ, ਉਹ ਵੀ ਭਾਵ ਕਿ ਚਿੜੀਆਂ ਦੇ ਅਧੀਨ ਹੋ ਜਾਂਦਾ ਹੈ ਅਨਸਾਰੀ ਹੋ ਜਾਂਦਾ ਹੈ। ਸੋ ਇੱਥੇ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਜਿਹੜਾ ਉਹ ਦੈਂਤ ਸੀ ਇੱਕ ਬਾਜ ਦੀ ਨਿਆਈ, ਬੰਦਿਆਂ ਦੇ ਤਾਂ ਹੀ ਬਹੁਤ ਦੁੱਖ ਦੇਣ ਵਾਲਾ ਖਾ ਜਾਣ ਵਾਲਾ ਦੈਂਤ, ਬਹੁਤ ਦੁੱਖ ਦਿੰਦਾ ਸੀ ਨਗਰ ਦੇ ਲੋਕਾਂ ਨੂੰ, ਸਾਲ ਬਾਅਦ ਇੱਕ ਮਹੀਨੇ ਛੇਵੇਂ ਮਹੀਨੇ ਦੇ ਅੰਦਰ ਘਰ ਹੀ ਸਾੜ ਦਿੰਦਾ ਸੀ, ਸਾਰੇ ਨਗਰ ਨੂੰ ਹੀ ਅੱਗ ਲਾ ਦਿੰਦਾ ਸੀ, ਐਸਾ ਭੈਦਾਇਕ ਐਸਾ ਭਿਆਨਕ ਉਹ ਜਿਹੜਾ ਦੈਂਤ ਸੀ ਸਾਧ ਸੰਗਤ ਜੀ, ਉਹ ਕਵੀ ਜੀ ਕਹਿੰਦੇ ਜਾਨਣਾ ਕਰੋ ਇੱਕ ਬਾਜ ਦੀ ਨਿਆਈ ਸੀ, ਜਿਵੇਂ ਬਾਜ ਚਿੜੀਆਂ ਨੂੰ ਬੜਾ ਭਿਆਨਕ ਦੁੱਖ ਦਿੰਦਾ ਹੈ, ਜਾਨੋ ਖਤਮ ਕਰ ਦਿੰਦਾ, ਉਹਨਾਂ ਦੇ ਮਾਸ ਨੂੰ ਖਾ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਉਹ ਦੈਂਤ ਇੱਕ ਬਾਜ ਦੀ ਨਿਆਈ ਸੀ, ਚਿੜੀਆਂ ਦੀ ਨਿਆਈ ਜੋ ਉਥੋਂ ਦੇ ਰਹਿਣ ਵਾਲੇ ਲੋਕ ਸਨ। ਸਾਧ ਸੰਗਤ ਜੀ, ਜਦੋਂ ਸਤਿਗੁਰੂ ਜੀ ਤੇ ਕਹਿੰਦੇ ਉਹਨਾਂ ਦੀ ਹੋ ਗਈ ਕਿਰਪਾ, ਉਹਨਾਂ ਤੇ ਹੋ ਗਈ ਬਖਸ਼ਿਸ਼ ਮਹਾਰਾਜ ਜੀ ਦੀ, ਫਿਰ ਇਹ ਜਿਹੜਾ ਦੈਂਤ ਸੀ ਉਹ ਵੀ ਉਹਨਾਂ ਦਾ ਪਾਣੀ ਭਰਨ ਲੱਗ ਗਿਆ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ ਕਿ ਜਿੱਥੇ ਸੰਗਤ ਕਰਿਆ ਕਰਨਗੇ ਧਰਮਸ਼ਾਲਾ ਦੇ ਵਿੱਚ, ਤੂੰ ਆਪਣੇ ਸੀਸ ਉੱਤੇ ਪਾਣੀ ਚੁੱਕ ਕਰਕੇ ਲਿਆ ਕੇ ਸੰਗਤ ਦੇ ਜਲ ਛਕਣ ਲਈ, ਹੋਰ ਇਸ਼ਨਾਨ ਪਾਨ ਆਦਿਕ ਸਾਰਾ ਕਰਨ ਲਈ, ਹੋਰ ਵਰਤੋਂ ਵਿੱਚ ਆਉਣ ਲਈ ਜਿਹੜਾ ਸੰਗਤ ਦੇ ਵਰਤੋਂ ਵਿੱਚ ਜਲ ਆਵੇ, ਇਹ ਤਾਂ ਸਾਰੀ ਸੇਵਾ ਕਰਨੀ। ਇਸ ਪ੍ਰਕਾਰ ਕਹਿੰਦੇ ਸਤਿਗੁਰੂ ਜੀ ਨੇ ਉਹ ਵੱਡਾ ਬਾਜ ਦੀ ਨਿਆਈ ਦੈਂਤ ਜਿਹੜਾ ਸੀ, ਇਵੇਂ ਲੋਕਾਂ ਦੀ ਸੇਵਾ ਵਿੱਚ ਉਹਨੂੰ ਲਾ ਦਿੱਤਾ ਮਹਾਰਾਜ ਜੀ ਨੇ ਆਪਣੀ ਕਿਰਪਾ ਕਰਕੇ। ਸਤਿਗੁਰੂ ਜੀ ਨੇ
ਅਜਨ ਚਰਨ ਪਰ ਕੇ ਹਰੀ ਪਾਏ ਸਵਾਰਨ ਕੀਨ।
ਦੂਸਰਾ ਦ੍ਰਿਸ਼ਟਾਂਤ ਕਵੀ ਭਾਈ ਸੰਤੋਖ ਸਿੰਘ ਜੀ ਦਿੰਦੇ ਨੇ, ਜਿਵੇਂ ਸਾਧ ਸੰਗਤ ਜੀ ਕਹਿੰਦੇ ਜੋ ਬਹੁਤ ਭਿਆਨਕ ਸ਼ੇਰ ਹੁੰਦਾ ਹੈ ਬੱਬਰ ਸ਼ੇਰ, ਸਾਧ ਸੰਗਤ ਜੀ ਜਿਵੇਂ ਉਹ ਅਜਨ ਨਾਮ ਹੈ ਬੱਕਰੀਆਂ ਹਿਰਨਾਂ ਆਦਿਕ ਜਾਨਵਰਾਂ ਦਾ, ਜਿਵੇਂ ਉਹਨਾਂ ਦੇ ਤਾਈ ਉਹ ਭੱਛ ਜਾਂਦਾ ਹੈ, ਖਾ ਜਾਂਦਾ ਹੈ, ਨਾਸ ਕਰ ਦਿੰਦਾ ਹੈ, ਔਰ ਉਹਨਾਂ ਦੇ ਤਾਈ ਬੜਾ ਭੈ ਦਿੰਦਾ ਹੈ, ਡਰਦੇ ਨੇ ਉਸ ਦੇ ਪਾਸੋਂ ਚਿੜੀਆਂ ਆਦਿਕ ਸਾਰੇ, ਭਾਵ ਬੱਕਰੀਆਂ ਆਦਿਕ ਜਾਨਵਰ ਜੋ ਹਿਰਨ ਆਦਿਕ ਹਨ ਛੋਟੇ ਜਾਨਵਰ। ਸਾਧ ਸੰਗਤ ਜੀ ਕਹਿੰਦੇ ਇਹ ਜਿਹੜਾ ਇੱਕ ਦੈਂਤ ਸੀ, ਜਾਂ ਇਸ ਤਰ੍ਹਾਂ ਜਾਣ ਲਓ ਇੱਕ ਬੜੇ ਸ਼ੇਰ ਦੀ ਨਿਆਈ ਸੀ, ਔਰ ਜਿਹੜੇ ਹੋਰ ਜਿਹੜੇ ਨਗਰ ਦੇ ਇਸ ਦੇ ਲੋਕ ਸਨ ਉਹ ਜਾਣਨਾ ਕਰੋ ਕਿ ਸਾਧ ਸੰਗਤ ਜੀ ਇਹ ਬੱਕਰੀਆਂ ਦੀ ਨਿਆਈ, ਹਿਰਨਾਂ ਦੀ ਨਿਆਈ ਸਨ, ਮਿਰਗਾਂ ਦੀ ਨਿਆਈ ਸਨ, ਔਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੇ ਕਿਰਪਾ ਹੋ ਜਾਵੇ ਕਹਿੰਦੇ ਜਿਹੜਾ ਸ਼ੇਰ ਹੈ ਉਹ ਵੀ ਸਾਧ ਸੰਗਤ ਜੀ ਬੱਕਰੀਆਂ ਦਾ ਰਖਵਾਲਾ ਬਣ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਪੀਰ ਬੁੱਢਣ ਸ਼ਾਹ ਹੋਇਆ, ਬੁੱਢਣ ਸ਼ਾਹ ਪੀਰ ਜੋ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਹੈ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਸਥਾਨ, ਬਾਬਾ ਗੁਰਦਿੱਤਾ ਜੀ ਦਾ ਹੱਥੀ ਨਗਰ ਵਸਾਇਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਮੁਤਾਬਕ, ਉਸ ਪਹਾੜੀ ਦੇ ਉੱਪਰ ਇੱਕ ਪਾਸੇ ਦੇ ਉੱਪਰ ਜੋ ਸਾਧ ਸੰਗਤ ਜੀ ਪੀਰ ਬੁੱਢਣ ਸ਼ਾਹ ਰਿਹਾ ਕਰਦਾ ਸੀ, ਕਹਿੰਦੇ ਉਹਦੀਆਂ ਜਿਹੜੀਆਂ ਬੱਕਰੀਆਂ ਸਨ ਉਹਨੇ ਰੱਖੀਆਂ ਹੋਈਆਂ, ਉਹਦੀਆਂ ਬੱਕਰੀਆਂ ਸ਼ੇਰ ਚਾਰਿਆ ਕਰਦਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਐਸਾ ਗਿਆਨ ਹੋਇਆ ਹੋਇਆ ਸੀ ਉਹਦੇ ਤਾਈ ਪੀਰ ਬੁੱਢਣ ਸ਼ਾਹ ਦੇ ਤੇਜ ਕਰਕੇ, ਭਾਵ ਭਗਤੀ ਦੇ ਤੇਜ ਕਰਕੇ, ਨਾਮ ਦੇ ਚਾਨਣ ਕਰਕੇ। ਸੋ ਕਵੀ ਭਾਈ ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਿ ਕਿਵੇਂ ਜਿਹੜੇ ਸ਼ੇਰ ਹਨ, ਭਾਵ ਜੋ ਐਸੇ ਦੁੱਖ ਦੇਣ ਵਾਲੇ ਜੀਵਾਂ ਦੇ ਤਾਈ, ਜੇ ਉਹਨਾਂ ਦੇ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਤਾਂ ਸਾਧ ਸੰਗਤ ਜੀ ਉਹ ਵੀ ਇਸੇ ਤਰ੍ਹਾਂ ਕਹਿੰਦੇ ਹਨ ਕਿ ਉਹਨਾਂ ਦੀ ਰੱਖਿਆ ਕਰਨ ਲੱਗ ਜਾਂਦੇ ਨੇ, ਜਿਨ੍ਹਾਂ ਜਾਨਵਰਾਂ ਨੂੰ ਖਾਂਦੇ ਨੇ ਬਾਅਦ ਵਿੱਚ ਉਹਨਾਂ ਦੇ ਸੇਵਾਦਾਰ ਬਣ ਜਾਂਦੇ ਨੇ। ਜਾਂ ਜਿਵੇਂ ਸਾਧ ਸੰਗਤ ਜੀ ਸਤਿਗੁਰੂ ਨਾਨਕ ਸਾਹਿਬ ਜੀ ਇਸੇ ਤਰ੍ਹਾਂ ਹੀ ਦੁਨੀਆਂ ਦੇ ਤਾਈ ਤਾਰ ਦੇ ਇੱਕ ਐਸੇ ਇਲਾਕੇ ਦੇ ਵਿੱਚ ਗਏ ਜਿੱਥੇ ਜੰਗਲ ਦੇ ਅੰਦਰ ਬਹੁਤ ਸਾਧ ਸੰਗਤ ਜੀ ਸ਼ੇਰ ਰਹਿੰਦੇ ਸਨ, ਸ਼ੇਰਾਂ ਦੇ ਬੜੇ ਵੱਡੇ ਝੁੰਡ ਸਨ। ਉਸ ਲਾਗੇ ਲਾਗੇ ਦੇ ਜਿਹੜੇ ਨਗਰ ਦੇ ਲੋਕ ਸਨ ਉਹਨਾਂ ਨੇ ਬੰਦੂਕਾਂ ਆਪਣੇ ਕੋਠਿਆਂ ਦੇ ਉੱਪਰ ਬੀੜੀਆਂ ਹੋਈਆਂ ਸਨ, ਕਿਉਂ ਬਹੁਤੇ ਸ਼ੇਰ ਹੋਣੇ ਕਰਕੇ ਜੰਗਲ ਦੇ ਵਿੱਚ ਇਹਨਾਂ ਨੂੰ ਕੁਝ ਖਾਣ ਨੂੰ ਨਹੀਂ ਸੀ ਮਿਲਦਾ, ਔਰ ਭੁੱਖੇ ਮਰਦੇ ਜਦੋਂ ਬਾਹਰ ਦੇ ਤਾਈ ਆਉਂਦੇ ਸਨ ਤੇ ਲੋਕਾਂ ਦੇ ਡੰਗਰਾਂ ਆਦਿਕਾਂ ਨੂੰ ਖਾ ਕਰਕੇ ਬਹੁਤ ਨੁਕਸਾਨ ਕਰਦੇ ਸੀ ਲੋਕਾਂ ਦਾ। ਇਸ ਵਾਸਤੇ ਲੋਕਾਂ ਨੇ ਆਪਣੀ ਰੱਖਿਆ ਵਾਸਤੇ ਬੰਦੂਕਾਂ ਆਦਿਕ ਤੋਪਾਂ ਬੀੜੀਆਂ ਹੋਈਆਂ ਸਨ, ਇਹਨਾਂ ਵੱਲ ਨੂੰ ਸਿੱਧੀਆਂ ਕੀਤੀਆਂ ਹੋਈਆਂ ਸਨ। ਸਤਿਗੁਰੂ ਜੀ ਜਦੋਂ ਉਸ ਇਲਾਕੇ ਵਿੱਚ ਗਏ, ਨਗਰ ਦੇ ਲੋਕਾਂ ਨੂੰ ਸਮਤ ਬਖਸ਼ੀ, ਨਗਰ ਦੇ ਲੋਕ ਕਹਿਣ ਲੱਗੇ ਮਹਾਰਾਜ ਅੱਗੇ ਜੰਗਲ ਵਿੱਚ ਨਾ ਜਾਇਓ, ਅੱਗੇ ਬਹੁਤ ਜ਼ਿਆਦਾ ਭਿਆਨਕ ਸ਼ੇਰ ਰਹਿੰਦੇ ਨੇ, ਸਤਿਗੁਰੂ ਜੀ ਖਾ ਜਾਣਗੇ। ਸੋ ਇਸ ਵਾਸਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ, ਉਹਨਾਂ ਨੂੰ ਵੀ ਤਾਰਨਾ ਸੀ, ਪਸ਼ੂ ਤੇ ਪ੍ਰੇਤ ਪੰਛੀ ਤਾਰੇ ਬਾਬੇ ਨਾਨਕ ਜੀ ਨੇ, ਉਹਨਾਂ ਪਸ਼ੂਆਂ ਦੇ ਤਾਈ ਵੀ ਪਾਤਸ਼ਾਹ ਜੀ ਨੇ ਉਧਾਰ ਕਰਨਾ ਸੀ ਉਹਨਾਂ ਦਾ। ਸਤਿਗੁਰੂ ਜੀ ਜਦੋਂ ਕਹਿੰਦੇ ਉੱਥੇ ਗਏ ਤਾਂ ਸੰਗਤ ਜੀ ਉੱਥੇ ਜਾ ਕਰਕੇ ਜੰਗਲ ਵਿੱਚ ਮਹਾਰਾਜ ਜੀ ਬੈਠ ਗਏ, ਭਾਈ ਬਾਲਾ ਮਰਦਾਨਾ ਜੀ ਦੇ ਸਮੇਤ। ਮਰਦਾਨੇ ਦੇ ਤਾਈ ਕਹਿਣ ਲੱਗੇ ਸਤਿਗੁਰੂ ਜੀ ਮਰਦਾਨਿਆ ਪਾਣੀ ਆਈ ਹਰ ਬਾਬ ਸ਼ੇੜ। ਸਤਿਗੁਰੂ ਨਾਨਕ ਸਾਹਿਬ ਜੀ ਉੱਥੇ ਸ਼ਬਦ ਗਾਉਣ ਲੱਗੇ, ਸਾਧ ਸੰਗਤ ਜੀ ਸ਼ਬਦ ਐਸਾ ਜਦੋਂ ਧੁਨੀ ਆਵਾਜ਼ ਉਹਨਾਂ ਸ਼ੇਰਾਂ ਦੇ ਕੰਨਾਂ ਦੇ ਅੰਦਰ ਪਈ, ਉਹਨਾਂ ਦੇ ਹਿਰਦੇ ਪਵਿੱਤਰ ਹੋ ਗਏ, ਉਹਨਾਂ ਦੇ ਤਾਈ ਗਿਆਨ ਦੀ ਪ੍ਰਾਪਤੀ ਹੋ ਗਈ ਸਤਿਗੁਰਾਂ ਦੇ ਤੇਜ ਪ੍ਰਤਾਪ ਕਰਕੇ, ਸਤਿਗੁਰਾਂ ਦੇ ਮੁਖ ਦੇ ਅੰਦਰੋਂ ਐਸੇ ਪਾਵਨ ਬਚਨ ਬਾਣੀ ਦੇ ਸੁਣਨੇ ਕਰਕੇ। ਸਾਧ ਸੰਗਤ ਜੀ ਸਾਰੇ ਜਿਹੜੇ ਸ਼ੇਰ ਸਨ ਇਕੱਠੇ ਹੋ ਕਰਕੇ ਮਹਾਰਾਜ ਜੀ ਨੂੰ ਨਮਸਕਾਰਾਂ ਕਰਕੇ ਮਹਾਰਾਜ ਜੀ ਦੇ ਪਾਸ ਜਿਵੇਂ ਸੰਗਤ ਬੈਠਦੀ ਐਵੇਂ ਬੈਠ ਗਏ ਸਾਰੇ। ਸ਼ਬਦ ਦੀ ਸਮਾਪਤੀ ਉਪਰੰਤ ਸਤਿਗੁਰੂ ਜੀ ਪੁੱਛਣ ਲੱਗੇ ਉਹਨਾਂ ਦੀ ਸੁਰਤ ਨੂੰ ਜਗਾ ਕਰਕੇ, ਕਿਹਾ ਸ਼ੇਰੋ ਕਿਵੇਂ ਸਮਾਂ ਬਤੀਤ ਹੋ ਰਿਹਾ ਹੈ? ਕਹਿਣ ਲੱਗੇ ਮਹਾਰਾਜ ਬੜਾ ਦੁੱਖ ਹੈ, ਮਹਾਰਾਜ ਖਾਣ ਨੂੰ ਕੁਝ ਮਿਲ ਨਹੀਂ ਰਿਹਾ, ਮਹਾਰਾਜ ਜਦੋਂ ਸਾਨੂੰ ਕੋਈ ਬਹੁਤੀ ਭੁੱਖ ਲੱਗ ਜਾਂਦੀ ਇੱਕ ਦੂਜੇ ਨੂੰ ਖਾ ਜਾਂਦੇ ਹਾਂ, ਇਸ ਵਾਸਤੇ ਐਸਾ ਮਹਾਰਾਜ ਭੁੱਖ ਦੇ ਦੁੱਖ ਕਰਕੇ ਮਰ ਰਹੇ ਹਾਂ। ਇੱਕ ਵਿਛੋੜਾ ਇੱਕ ਦੁੱਖ ਭੁੱਖ, ਭੁੱਖ ਦਾ ਬੜਾ ਵੱਡਾ ਦੁੱਖ ਮੰਨਿਆ ਸਾਧ ਸੰਗਤ ਜੀ। ਇਸ ਵਾਸਤੇ ਕਹਿੰਦੇ ਜਦੋਂ ਇਹਨਾਂ ਨੇ ਐਸਾ ਦੁੱਖ ਸੁਣਾਇਆ, ਪਾਤਸ਼ਾਹ ਸਤਿਗੁਰੂ ਜੀ ਕਹਿਣ ਲੱਗੇ ਕੋ ਸਮਾਂ ਆਵੇਗਾ ਤੁਹਾਡੇ ਤਾਂ ਹੀ ਸਿੰਘ ਸਜਾ ਦੇਵਾਂਗੇ, ਤੁਹਾਨੂੰ ਜੰਗ ਦੇ ਵਿੱਚ ਲੜਾ ਕਰਕੇ ਮੁਕਤ ਕਰ ਦੇਵਾਂਗੇ। ਤੋ ਇਹ ਪਾਤਸ਼ਾਹ ਸਤਿਗੁਰੂ ਜੀ ਨੇ ਉਹਨਾਂ ਸ਼ੇਰਾਂ ਦੇ ਤਾਂ ਹੀ ਬਚਨ ਕਹੇ, ਤਾਂਹੀਓ ਸਿੰਘ ਨੂੰ ਸ਼ੇਰ ਕਿਹਾ ਜਾਂਦਾ ਹੈ। ਇਸ ਵਾਸਤੇ ਸਿੰਘ ਇੱਕ ਸ਼ੇਰ ਦੀ ਨਿਆਈ, ਹੋਰ ਵੀ ਅਨੇਕ ਅਰਥ ਨੇ ਇਸ ਸਿੰਘ ਤੇ ਸ਼ੇਰ ਦੇ। ਤੋ ਇਸ ਪ੍ਰਕਾਰ ਇਹ ਸਤਿਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕੌਤਕਾਂ ਵਿੱਚੋਂ ਇੱਕ ਐਸੀ ਸਾਖੀ ਆਉਂਦੀ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਉਹ ਜਿਹੜਾ ਬੈਂਤ ਸੀ ਇੱਕ ਸ਼ੇਰ ਦੀ ਨਿਆਈ, ਜੀਵਾਂ ਦੇ ਤਾਂ ਹੀ ਦੁੱਖ ਦੇਣ ਵਾਲਾ, ਖਾ ਜਾਣ ਵਾਲਾ, ਤਾਂ ਸੰਗੇ ਜੀ ਉਸ ਦੇ ਉੱਪਰ ਜਦੋਂ ਸਤਿਗੁਰੂ ਜੀ ਨੇ ਆਪਣੀ ਕਿਰਪਾ ਕਰ ਦਿੱਤੀ, ਉਹਨੂੰ ਗਿਆਨ ਦੀਆਂ ਜਿਹੜੀਆਂ ਅੱਖਾਂ ਸਨ, ਬੁੱਧੀ ਰੂਪੀ ਨੇਤਰਾਂ ਸੁਰਮਾ ਪਾ ਦਿੱਤਾ, ਗਿਆਨ ਦਾ ਤੇ ਅਗਿਆਨ ਦਾ ਹਨੇਰਾ ਉਹਦਾ ਨਾਸ਼ ਹੋ ਗਿਆ, ਦੂਰ ਹੋ ਗਿਆ, ਉਹਨੂੰ ਗਿਆਨ ਪ੍ਰਾਪਤ ਹੋ ਗਿਆ, ਸੋਝੀ ਆ ਗਈ, ਔਰ ਉਹ ਵੀ ਉਹਨਾਂ ਲੋਕਾਂ ਦਾ ਪਾਣੀ ਭਰਨ ਲੱਗ ਗਿਆ ਅਥਵਾ ਉਹਨਾਂ ਲੋਕਾਂ ਦੀ ਸੇਵਾ ਕਰਨ ਲੱਗ ਗਿਆ ਔਰ ਸੇਵਾਦਾਰ ਬਣ ਗਿਆ, ਜਿਹੜੀ ਰੀਤੀ ਦੱਸੀ ਕਿ ਇਸ ਤਰ੍ਹਾਂ ਤੇਰਾ ਤਰਨਾ ਹੋਵੇਗਾ ਸੰਸਾਰ। ਸਾਧ ਸੰਗਤ ਜੀ ਇੱਥੋਂ ਤੱਕ ਵਿਚਾਰ ਦੀ ਵਿਚਾਰ ਆਈ ਹੈ ਕਥਾ ਦੀ, ਅੱਗੇ ਵੀ ਪ੍ਰਸੰਗ ਇਹੋ ਹੀ ਚੱਲੇਗਾ ਔਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਜੀ ਦੀ ਜੀਵਨ ਕੌਤਕਾਂ ਦੀ ਕਥਾ ਕਰਦਿਆਂ ਤੁੱਛ ਤੋਂ ਤੁੱਛ ਬੁੱਧੀ ਹੋਣ ਕਰਕੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ। ਇਸ ਵਾਸਤੇ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਜਿਹੜੀ ਮਹਿਮਾ ਹੈ ਕਥਨ ਕਰਨੀ ਬੜੀ ਔਖੀ ਹੈ। ਇਸ ਵਾਸਤੇ ਸਤਿਗੁਰੂ ਜੀ ਹੀ ਕਿਰਪਾ ਕਰਨ ਤਾਂ ਹੋ ਸਕਦੀ ਹੈ, ਨਹੀਂ ਤੇ ਨਹੀਂ ਹੋ ਸਕਦੀ। ਤੁਮਰਾ ਤਉ ਨਾ ਪਾਵਤ ਪਾਰਾ, ਇਸ ਵਾਸਤੇ ਸੇਸ਼ ਨਾਗ ਸਿਰ ਸਹਿਸ ਬਨਾਈ, ਦਵੈ ਸਹੰਸ ਰਸ ਨਾ ਸਹਾਈ, ਰਟਤ ਅਬ ਲੱਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਸਾਰੇ ਕਲਗੀਧਰ ਜੀ ਲਿਖਦੇ ਨੇ ਕਿ ਸਾਧ ਸੰਗਤ ਜੀ ਜਿਹੜਾ ਸ਼ੇਸ਼ ਨਾਗ ਹੈ, ਕਹਿੰਦੇ ਉਹਦਾ 101 ਮੂੰਹ ਹੈ, ਉਹ ਨਿਤ ਨਵਾਂ ਨਾਂ ਵਾਹਿਗੁਰੂ ਦਾ ਜਿਹੜਾ ਹੈ ਪਰਮੇਸ਼ਰ ਦਾ ਨਿਤ ਨਵਾਂ ਨਾਂ ਲੈਂਦਾ ਹੈ ਸਾਧ ਸੰਗਤ। ਇਸ ਵਾਸਤੇ ਕਹਿੰਦੇ ਉਹ ਨਿਤ ਨਵਾਂ ਨਾਮ ਲੈਣੇ ਕਰਕੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ। ਇਸ ਪ੍ਰਕਾਰ ਕਹਿੰਦੇ ਨੇ ਤਾਂ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ। ਸੋ ਸਤਿਗੁਰੂ ਜੀ ਕਿਰਪਾ ਕਰਨ ਵਿਚਾਰ ਕਰਦਿਆਂ ਤੁਛ ਬੁੱਧੀ ਹੋਣ ਕਰਕੇ ਕਿੰਨੀ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਿਕ ਹਨ। ਸਤਿਗੁਰੂ ਮਹਾਰਾਜ ਜੀ ਆਪ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ, ਬਖਸ਼ਣ ਯੋਗ ਹੈ ਨਜਾਣ ਬੱਚੇ ਜਾਣ ਕੇ ਬਖਸ਼ ਲੈਣਾ ਜੀ। ਦੇਹੋ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ ਦੋਹਰਾ, ਸ੍ਰੀ ਦੇਵ ਗਿਆਨ ਦੇ ਕਰਵਾਏ ਕਰ ਦੀਆ, ਅਜਨ ਚਰਨ ਪਰ ਕੇ ਹਰੀ ਪਾਏ ਸਵਾਰਨ ਕੀਨਾ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਜਾਵੇ ਸੋ ਫਤਿਹ ਪਾਵੇ, ਨਿਹਾਲ ਹੋ ਜਾਵੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਭਾਵੇ, ਸਤਿ ਅਕਾਲ ਦਰਬਾਰ ਅਕਾਲ ਦੇਵੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।